ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ 52 ਕਵੀ, ਉਹਨਾਂ ਵਿੱਚੋਂ ਕੁਝ ਕਵੀਆਂ ਦੇ ਉਚਾਰਨ ਕੀਤੇ ਹੋਏ ਕਵਿਤ ਤੇ ਸਵਈਏ ਜੋ ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੂੰ ਪ੍ਰਾਪਤ ਹੋਏ ਨੇ, ਉਹ ਕਵਿਤ ਔਰ ਸਵਈਏ ਭਾਈ ਸਾਹਿਬ ਜੀ ਨੇ ਇੱਥੇ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਲਿਖੇ ਹਨ, ਜਿਨ੍ਹਾਂ ਕਵਿਤਾ ਦੇ ਨਾਲ ਭਾਈ ਸਾਹਿਬ ਜੀ ਦੀ ਆਪਣੀ ਕਵਿਤਾ ਵੀ ਕਈ ਵਾਰੀ ਉੱਭਰਦੀ ਹੈ ਔਰ ਆਪ ਵੀ ਬੜੇ ਬੜੇ ਸੋਹਣੇ ਛੰਦ ਬਣਾ ਕੇ ਭਾਈ ਸੰਤੋਖ ਸਿੰਘ ਜੀ ਵੀ ਗੁਰੂ ਕਲਗੀਧਰ ਦੀ ਸਿਫਤ ਗਾਇਨ ਕਰਦੇ ਹਨ। ਇਹ ਦਸਵੇਂ ਪਾਤਸ਼ਾਹ ਦੀ ਵਡਿਆਈ ਗਾਇਨ ਹੋ ਰਹੀ ਹੈ। ਗੁਰ ਕੀਰਤ ਕੋ ਅਪਰੋਖ ਕਰੇ ਸ਼ਾਸਤਰਾਂ ਦਾ ਵੀ ਇਹ ਕਥਨ ਹੈ ਕਿ ਆਪਣੇ ਗੁਰੂ ਦੀ ਉਪਮਾ, ਗੁਰੂ ਦੀ ਵਡਿਆਈ ਗੁਰੂ ਦੇ ਸਾਹਮਣੇ ਬੈਠ ਕੇ ਕਰੇ। ਹਰ ਇੱਕ ਸਿੱਖ ਦਾ ਇਹ ਕਰਤੱਵ ਹੈ ਕਿ ਜਦੋਂ ਆਪਣੇ ਗੁਰੂ ਦੀ ਉਪਮਾ ਕਰਨੀ ਹੈ, ਗੁਰੂ ਦੀ ਵਡਿਆਈ ਕਰਨੀ ਹੈ ਤਾਂ ਗੁਰੂ ਦੇ ਸਨਮੁਖ ਬੈਠ ਕੇ ਕਰੇ। ਤੋ ਸਤਿਗੁਰਾਂ ਦੇ ਸਨਮੁਖ ਬੈਠ ਕੇ ਗੁਰਦੇਵ ਦੀ ਵਡਿਆਈ ਆਪਾਂ ਸਰਵਣ ਕਰ ਰਹੇ ਹਾਂ। ਕੱਲ੍ਹ ਦੇ ਪ੍ਰਸੰਗ ਵਿੱਚ, ਪਿਛਲੇ ਪ੍ਰਸੰਗ ਵਿੱਚ ਜੋ ਵੱਖੋ ਵੱਖਰੇ ਵਿਦਵਾਨਾਂ ਵੱਲੋਂ, ਕਵੀ ਹੰਸ ਰਾਮ ਜੀ ਵੱਲੋਂ ਮਹਾਰਾਜ ਜੀ ਦੀ ਕੀਰਤੀ ਗਾਈ ਗਈ ਹੈ, ਸਤਿਗੁਰੂ ਜੀ ਦੇ ਸਰੂਪ ਦਾ ਵਰਣਨ ਕੀਤਾ ਹੈ। ਜਿਸ ਵਕਤ ਮਹਾਰਾਜ ਜੀ ਸ਼ਿਕਾਰ ਖੇਡਣ ਲਈ ਚੜ੍ਹਦੇ ਨੇ ਤੇ ਉਸ ਵਕਤ ਸ਼ਿਕਾਰ ਦਾ ਵਰਣਨ ਕੀਤਾ ਹੈ ਔਰ ਜਦੋਂ ਸਤਿਗੁਰੂ ਜੀ ਦਾਨ ਦਿੰਦੇ ਹਨ, ਇੱਕ ਕਵੀ ਸੁਦਾਮਾ ਹੈ ਸਤਿਗੁਰਾਂ ਦੇ ਕਵੀਆਂ ਚੋਂ, ਸੁਦਾਮੇ ਕਵੀ ਨੇ ਸਤਿਗੁਰਾਂ ਦੇ ਦਾਨ ਦਾ ਵਰਣਨ ਕੀਤਾ ਹੈ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਿਤਨੇ ਵੱਡੇ ਦਾਨੀ ਹਨ। ਹੁਣ ਸਤਿਗੁਰਾਂ ਦੇ ਜੰਗ ਦਾ ਵਰਣਨ ਹੋ ਰਿਹਾ ਹੈ ਕਿ ਦਸਵੇਂ ਪਾਤਸ਼ਾਹ ਜਦੋਂ ਜੰਗ ਕਰਦੇ ਨੇ, ਮੈਦਾਨੇ ਜੰਗ ਦੇ ਵਿੱਚ ਜਿਸ ਵੇਲੇ ਜੰਗ ਲੜਦੇ ਨੇ, ਉਸ ਵੇਲੇ ਦਾ ਕੁਝ ਸਰੂਪ ਭਾਈ ਸਾਹਿਬ ਦੇ ਇੱਥੇ ਕਵੀ ਹੰਸ ਰਾਮ ਜੀ ਵਰਣਨ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੀ ਵਡਿਆਈ ਵਿੱਚ ਜੁੜੀਏ। ਇਹ ਦਸਵੇਂ ਪਾਤਸ਼ਾਹ ਦੀਆਂ ਸਿਫਤਾਂ ਨੇ, ਜਿੰਨੀਆਂ ਕਰ ਲਈਏ ਓਨੀਆਂ ਹੀ ਥੋੜੀਆਂ ਨੇ। ਜਿਹਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ। ਇੱਕ ਜ਼ੁਬਾਨ ਨਾਲ ਕਥਨ ਤਾਂ ਨਹੀਂ ਹੋ ਸਕਦੀਆਂ, ਪਰ ਆਪਣੇ ਵੱਡੇ ਸਾਹਿਬ ਦੀਆਂ ਵਡਿਆਈਆਂ ਕਥਨ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ। ਆਓ ਕਲਗੀਆਂ ਵਾਲੇ ਪਾਤਸ਼ਾਹ ਦੀ ਸਿਫਤਾਂ ਵਿੱਚ ਜੁੜੀਏ। ਦਸਵੇਂ ਪਾਤਸ਼ਾਹ ਦੀਆਂ ਜੋ ਵਡਿਆਈਆਂ ਉਹਨਾਂ ਦੇ ਕਵੀਆਂ ਨੇ ਗਾਇਨ ਕੀਤੀਆਂ ਨੇ ਅੱਖਾਂ ਨਾਲ ਵੇਖ ਕੇ, ਉਹ ਵਡਿਆਈਆਂ ਸਰਵਣ ਕਰੀਏ। ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ, ਗੁਰੂ ਸਾਹਿਬ ਜੀਓ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਵਿਤ ਭਾਰਤ ਸਮਾਨ ਮਹਾਭਾਰਤ ਮਚਾਇਓ ਤਾਂ।
ਸਤਿਗੁਰੂ ਜੀ ਨੇ ਪਾਰਥ ਦੇ ਸਮਾਨ, ਪਾਰਥ ਕਹਿੰਦੇ ਨੇ ਅਰਜਨ ਨੂੰ, ਇਹ ਕੇਵਲ ਉਦਾਹਰਣ ਮਾਤਰ ਉਦਾਹਰਣ ਲਈ ਜਾ ਰਹੀ, ਨਹੀਂ ਤਾਂ ਅਰਜਨ ਸਤਿਗੁਰਾਂ ਦੀ ਜੰਗ ਦੇ ਮੈਦਾਨ ਚ ਕੀ ਬਰਾਬਰੀ ਕਰੇਗਾ। ਉਦਾਹਰਣ ਦਾ ਕੇਵਲ ਇੱਕ ਪੱਖ ਹੀ ਲਿਆ ਜਾਂਦਾ, ਸਾਰੇ ਪੱਖ ਨਹੀਂ ਲਏ ਜਾ ਸਕਦੇ। ਮਹਾਭਾਰਤ ਦਾ ਜਿਹੜਾ ਜੰਗ ਹੋਇਆ ਕੁਰਕਸ਼ੇਤਰ ਦੀ ਧਰਤੀ ਤੇ, ਉਸ ਜੰਗ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਮੁੱਖ ਸੂਰਮਾ ਸੀ ਉਹ ਅਰਜਨ ਸੀ। ਕਹਿੰਦੇ ਜਿਵੇਂ ਅਰਜਨ ਨੇ ਮਹਾਭਾਰਤ ਦੇ ਜੰਗ ਦੇ ਵਿੱਚ ਬੜਾ ਖੂਬ ਜੰਗ ਮਚਾਇਆ, ਉਸੇ ਪਾਰਥ ਦੇ ਸਮਾਨ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਨੇ ਜੰਗ ਦੇ ਮੈਦਾਨ ਦੇ ਵਿੱਚ ਜੰਗ ਮਚਾਇਆ ਹੈ।
ਖਾਇਓ ਮਾਸਹਾਰਨੀ ਆਰ ਜੇ ਤੂੰ ਖਾਏਗੋ।
ਜਿਹੜੇ ਮਾਸਾਹਾਰੀ ਜਾਨਵਰ ਨੇ, ਪੰਛੀ ਨੇ, ਉਹਨਾਂ ਮਾਸਾਹਾਰੀ ਜਾਨਵਰਾਂ ਨੇ ਜੰਗ ਦੇ ਮੈਦਾਨ ਵਿੱਚ ਸੂਰਮਿਆਂ, ਘੋੜਿਆਂ ਤੇ ਹਾਥੀਆਂ ਦਾ ਮਾਸ ਖਾਧਾ, ਰੱਜ ਰੱਜ ਕੇ ਖਾਧਾ, ਜਿੰਨਾ ਕੁ ਉਹਨਾਂ ਕੋਲੋਂ ਖਾਇਆ ਜਾ ਸਕਿਆ, ਜਿੰਨਾ ਕੁ ਖਾਧਾ ਗਿਆ ਉਹਨਾਂ ਮਾਸਾਹਾਰੀ ਜਾਨਵਰਾਂ ਨੇ ਮਾਸ ਰੱਜ ਰੱਜ ਕੇ ਖਾਧਾ ਹੈ।
ਮੰਦਰ ਤੇ ਮੁਕਲ ਗਹਿੰਦਨ ਕੀ ਗਰਜਨ।
ਬੜੇ ਬੜੇ ਵੱਡੇ ਮਹਿਲ ਸਨ ਦੁਸ਼ਮਣਾਂ ਦੇ, ਮੰਦਰਾਚਲ ਪਰਬਤ ਵਰਗੇ ਉੱਚੇ ਉੱਚੇ ਗਹਿੰਦ ਮਹਿਲ, ਜਿਨ੍ਹਾਂ ਦੇ ਵਿੱਚ ਜਦੋਂ ਗਯੰਦਨ ਕਹਿੰਦੇ ਨੇ ਹਾਥੀਆਂ ਨੂੰ, ਜਦੋਂ ਹਾਥੀਆਂ ਦੀ ਗਰਜ ਪਹੁੰਚੀ, ਜਦੋਂ ਉਹਨਾਂ ਪਹਾੜੀ ਰਾਜਿਆਂ ਦੇ ਮਹਿਲਾਂ ਵਿਚ ਹਾਥੀਆਂ ਦੀ ਗਰਜ ਪਹੁੰਚੀ
ਧੌਂਸਾ ਕੀ ਤੂੰ ਘਰ ਤਰਾਸੀ ਸੀ ਇਕਲਾਏ ਗੋ
ਔਰ ਜਦੋਂ ਸਤਿਗੁਰਾਂ ਦੇ ਧੌਂਸੇ ਦੀ ਨਗਾਰੇ ਦੀ ਰਣਜੀਤ ਨਗਾਰੇ ਦੀ ਆਵਾਜ਼ ਉਹਨਾਂ ਮਹਿਲਾਂ ਤਾਈ ਪਹੁੰਚੀ ਤੇ ਉਸ ਵੇਲੇ ਆਪਣੇ ਸਿਰ ਕੱਢ ਕੱਢ ਕੇ ਬਾਹਰ ਨੂੰ ਵੇਖਦੇ ਨੇ ਬਾਹਰ ਆ ਕੇ ਮਹਿਲਾਂ ਚੋਂ ਵੇਖਦੇ ਨੇ ਕੀ ਹੋ ਗਿਆ ਅਚਾਨਕ ਕੀ ਹੋ ਗਿਆ ਇਸ ਤਰ੍ਹਾਂ ਡਰ ਕੇ ਆਪਣੇ ਸਿਰ ਹਿਲਾਉਂਦੇ ਹਨ
ਐਸੋ ਕਿਨੋ ਸਮਰ ਅਮਰ ਲੋਕ ਸੁਨੀਅਤ
ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ ਇਹੋ ਜਿਹਾ ਸਮਰ ਕੀਤਾ ਸਮਰ ਕਹਿੰਦੇ ਨੇ ਜੰਗ ਨੂੰ ਇਹੋ ਜਿਹਾ ਜੰਗ ਲੜਿਆ ਮਹਾਰਾਜ ਦਸਵੇਂ ਪਾਤਸ਼ਾਹ ਨੇ ਇਹੋ ਜਿਹਾ ਜੰਗ ਕੀਤਾ ਕਿ ਕਲਗੀਧਰ ਪਾਤਸ਼ਾਹ ਦੇ ਜੰਗ ਦੀ ਖਬਰ ਦੇਵਪੁਰੀ ਤੱਕ ਸਵਰਗ ਲੋਕ ਤੱਕ ਪਹੁੰਚ ਗਈ ਹੈ ਸਵਰਗਾਂ ਤੱਕ ਦੇਵਪੁਰੀਆਂ ਤੱਕ ਮਹਾਰਾਜ ਜੀ ਦੇ ਕੀਤੇ ਜੰਗ ਦੀਆਂ ਖਬਰਾਂ ਪਹੁੰਚੀਆਂ ਹਨ
ਤੇਰੋ ਹੀ ਬਖਾਨ ਖਾਨ ਪਾਨ ਤੋਂ ਭੁਲਾਏਗਾ
ਕਲਗੀਧਰ ਪਾਤਸ਼ਾਹ ਉੱਥੇ ਸਵਰਗਪੁਰੀ ਵਿੱਚ ਵੀ ਜਿਹੜੇ ਦੇਵਤੇ ਨੇ ਉਹ ਤੁਹਾਡੇ ਕੀਤੇ ਜੰਗ ਦੀ ਗੱਲ ਕਰ ਰਹੇ ਨੇ ਉਹ ਵੀ ਆਪਸ ਵਿੱਚ ਗੱਲਾਂ ਕਰ ਰਹੇ ਨੇ ਤੁਹਾਡੇ ਕੀਤੇ ਜੰਗ ਦੀਆਂ ਔਰ ਉਹਨਾਂ ਨੂੰ ਆਪਣਾ ਖਾਣਾ ਪਾਣਾ ਵੀ ਭੁੱਲਿਆ ਹੋਇਆ ਕਿਉਂਕਿ ਉਹ ਜੰਗ ਦੇ ਹੈਰਾਨੀ ਦੇ ਨਾਲ ਤੁਹਾਡੇ ਹੀ ਕੀਤੇ ਹੋਏ ਜੰਗ ਦੀਆਂ ਗੱਲਾਂ ਕਰ ਰਹੇ ਨੇ ਜਿਨ੍ਹਾਂ ਗੱਲਾਂ ਕਰਨੇ ਕਰਕੇ ਜੰਗ ਦੇ ਜ਼ਿਕਰ ਕਰਨੇ ਕਰਕੇ ਉਹਨਾਂ ਨੂੰ ਆਪਣਾ ਖਾਣਾ ਪਾਣਾ ਵੀ ਭੁੱਲਿਆ ਹੋਇਆ
ਮਾਰ ਕੇ ਮਦਾਨ ਅਰੀ ਡਾਰੇ ਗੁਰੂ ਗੋਬਿੰਦ ਕੇ
ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜੰਗ ਦੇ ਮੈਦਾਨ ਵਿੱਚ ਬਹੁਤ ਸਾਰੇ ਦੁਸ਼ਮਣਾਂ ਨੂੰ ਮਾਰ ਕੇ ਧਰਤੀ ਦੇ ਉੱਤੇ ਲਟਾ ਦਿੱਤਾ ਵਿਛਾ ਦਿੱਤਾ ਹੈ
ਕਾਲ ਕੱਲਾ ਫੇਰੇ ਕੋ ਕਾਲ ਸੋ ਆਏਗੋ
ਕਹਿੰਦੇ ਹੁਣ ਤਾਂ ਕੋਈ ਕਾਲ ਦੇ ਪ੍ਰੇਰੇ ਹੋਏ ਲੇਟੇ ਨੇ ਹੁਣ ਤਾਂ ਕਿਤੇ ਕਾਲ ਦਾ ਹੀ ਚੱਕਰ ਫਿਰੇ ਤੇ ਕਾਲ ਇਹਨਾਂ ਨੂੰ ਦੁਬਾਰਾ ਸੁਰਜੀਤ ਕਰੇ ਤਾਂ ਕਰੇ ਨਹੀਂ ਤਾਂ ਹੁਣ ਇਹ ਮੁੜ ਕੇ ਜਿਉਂਦੇ ਨਹੀਂ ਹੋ ਸਕਦੇ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੰਗ ਦੇ ਮੈਦਾਨ ਵਿੱਚ ਮਾਰ ਮੁਕਾਏ ਹਨ
ਮਹਾਬਾਓ ਵੀਰ ਗੁਰੂ ਗੋਬਿੰਦ ਤਿਹਾਰੋ ਤਰਾਸ
ਇਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੁਸੀਂ ਮਹਾਨ ਬਾਹਾਂ ਦੇ ਧਾਰਨੀ ਹੋ ਵਿਸ਼ਾਲ ਬਾਹੂ ਬਲ ਦੇ ਧਾਰਨੀ ਹੋ ਮਹਾਨ ਵੀਰ ਯੋਧੇ ਹੋ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡਾ ਤਰਾਸ ਪਾ ਕੇ ਤੁਹਾਡਾ ਡਰ ਪ੍ਰਾਪਤ ਕਰਕੇ
ਕਿਸੇ ਨਾ ਬਨ ਬਨ ਵਿਚਰਤ
ਦੁਸ਼ਮਣਾਂ ਦੀਆਂ ਫੌਜਾਂ ਨੇ ਉਹ ਜੰਗਲਾਂ ਵਿੱਚ ਜਾ ਕੇ ਲੁਕਦੀਆਂ ਫਿਰਦੀਆਂ ਨੇ ਅਸੀਂ ਨਹੀਂ ਜਾਣਾ ਗੁਰੂ ਜੀ ਨਾਲ ਲੜਨ ਵਾਸਤੇ ਉਹ ਡਰ ਕੇ ਲੁਕਦੇ ਫਿਰਦੇ ਨੇ ਦੁਸ਼ਮਣ ਦੀ ਫੌਜ ਨੂੰ ਇੰਨਾ ਤਰਾਸ ਹੈ ਹੇ ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਡੀਆਂ ਵਿਸ਼ਾਲ ਬਾਹਾਂ ਦਾ ਬਲ ਵੇਖ ਕੇ ਤੁਹਾਡੀ ਸੂਰਬੀਰਤਾ ਨੂੰ ਵੇਖ ਕੇ ਦੁਸ਼ਮਣਾਂ ਦੀਆਂ ਫੌਜਾਂ ਅੰਦਰ ਇੰਨਾ ਤਰਾਸ ਤੇ ਡਰ ਹੈ ਕਿ ਉਹ ਡਰ ਦੇ ਨਾਲ ਲੁਕਦੇ ਫਿਰਦੇ ਨੇ ਜੰਗਲਾਂ ਵਿੱਚ ਜਾ ਕੇ ਲੁਕਦੇ ਛਿਪਦੇ ਫਿਰਦੇ ਨੇ
ਕਹਿ ਕਰਵਾਰ ਕਾਡ ਕਾਟ ਕੇ ਦੁਰਜਨ ਦਲ
ਮਹਾਰਾਜ ਜੀ ਆਪ ਜੀ ਨੇ ਕਰਵਾਰ ਹੱਥ ਵਿੱਚ ਧਾਰਨ ਕਰਕੇ ਤੇਗ ਧਾਰਨ ਕਰਕੇ ਦੁਰਜਨਾਂ ਦੇ ਦਲਾਂ ਨੂੰ ਕੱਟ ਕੱਟ ਕੇ ਜੰਗ ਦੇ ਮੈਦਾਨ ਵਿੱਚ ਸੁੱਟ ਦਿੱਤਾ ਹੈ
ਜੋਗ ਜੁਰੇ ਜੋਗਨ ਜਮਾਤ ਬੇਰਤ
ਜਦੋਂ ਜੰਗ ਦੇ ਮੈਦਾਨ ਦੇ ਵਿੱਚ ਆਪ ਜੀ ਦੀ ਤੇਗ ਚੱਲੀ ਵੈਰੀਆਂ ਨੂੰ ਆਪ ਜੀ ਨੇ ਕੱਟ ਕੱਟ ਕੇ ਜੰਗ ਦੇ ਮੈਦਾਨ ਚ ਸੁੱਟਿਆ ਤੇ ਉਸ ਵੇਲੇ 64 ਜੋਗਣੀਆਂ ਦੇ ਜੋੜ ਜੁੜ ਗਏ ਔਰ ਆ ਕੇ ਖੱਪਰ ਭਰ ਭਰ ਕੇ ਲਹੂ ਦੇ ਪੀਣ ਲੱਗੀਆਂ ਉਹਨਾਂ ਦੀ ਜਮਾਤ ਜਿਹੜੀ 64 ਜੋਗਣੀਆਂ ਦੀ ਉਹ ਜੰਗ ਦੇ ਮੈਦਾਨ ਵਿੱਚ ਬਿਹਰਨ ਲੱਗੀ
ਸੈਥਨ ਹਨੇਰਿਪ ਹੱਥ ਨੇ ਕੇ ਘਾਇਲ ਤੇ
ਮਹਾਰਾਜ ਆਪ ਜੀ ਦੀਆਂ ਫੌਜਾਂ ਨੇ ਜਦੋਂ ਆਪਣੀਆਂ ਸੈਥੀਆਂ ਦੇ ਨਾਲ ਆਪਣੀਆਂ ਬਰਛੀਆਂ ਦੇ ਨਾਲ ਦੁਸ਼ਮਣਾਂ ਦੇ ਸਰੀਰਾਂ ਨੂੰ ਵਿੰਨਿਆ ਦੁਸ਼ਮਣਾਂ ਦੇ ਸਰੀਰਾਂ ਨੂੰ ਪਰੋਇਆ
ਕੁਦਰਤ ਹਰ ਐਸੀ ਬਈ ਆਸਨਾ ਨਰਤ
ਸਰੀਰ ਵਿੱਚੋਂ ਖੂਨ ਦੀਆਂ ਧਾਰਾਵਾਂ ਇਸ ਤਰ੍ਹਾਂ ਵਹਿ ਟੁਰੀਆਂ ਕਿ ਉਹਨਾਂ ਦੇ ਜੀਵਨ ਦੀ ਆਸ ਨਹੀਂ ਰਹੀ ਜਿਨ੍ਹਾਂ ਜਿਨ੍ਹਾਂ ਵੈਰੀਆਂ ਦੀਆਂ ਛਾਤੀਆਂ ਚ ਤੁਹਾਡੇ ਸੂਰਮਿਆਂ ਨੇ ਬਰਛੀਆਂ ਗੱਡ ਦਿੱਤੀਆਂ ਬਰਛੀਆਂ ਮਾਰ ਕੇ ਜਿਨ੍ਹਾਂ ਦੁਸ਼ਮਣਾਂ ਦੀਆਂ ਛਾਤੀਆਂ ਪਰੋ ਦਿੱਤੀਆਂ ਉਹਨਾਂ ਵਿੱਚੋਂ ਖੂਨ ਦੀਆਂ ਤਤੀਰੀਆਂ ਵਹਿ ਟੁਰੀਆਂ ਉਹਨਾਂ ਅੰਦਰ ਮੁੜ ਕੇ ਜੀਵਨ ਦੀ ਆਸ ਨਹੀਂ ਰਹੀ ਤੇ ਉਹ ਤਤੀਰੀਆਂ ਇਸ ਤਰ੍ਹਾਂ ਪੱਕ ਪੱਕ ਕਰਕੇ ਬਾਹਰ ਨੂੰ ਖੂਨ ਦੀਆਂ ਵਗਦੀਆਂ ਹਨ
ਆਗ ਲਾਗੇ ਧੂਮ ਪਏ ਕਰਨ ਆਕਾਰ ਸਮ
ਮਾਨੋ ਜਿਵੇਂ ਕਿਸੇ ਬੰਦ ਕਮਰੇ ਵਿੱਚ ਅੱਗ ਲੱਗ ਗਈ ਹੋਵੇ ਤੇ ਉਸ ਬੰਦ ਕਮਰੇ ਵਿੱਚ ਧੂੰਆਂ ਭਰ ਜਾਂਦਾ ਹੈ ਤੇ ਜਿੱਥੋਂ ਕਿਤੇ ਖਾਲੀ ਜਗ੍ਹਾ ਹੁੰਦੀ ਹੈ ਚੁਰੋਖੇ ਹੁੰਦੇ ਨੇ ਜਾਂ ਕੋਈ ਬਾਰੀ ਹੁੰਦੀ ਹੈ ਉਹ ਧੂੰਆਂ ਉਹਦੇ ਵਿੱਚੋਂ ਪੱਕ ਪੱਕ ਕਰਕੇ ਬਾਹਰ ਨੂੰ ਨਿਕਲਦਾ ਹੈ
ਮਾਨੋ ਚਰੁਖਨ ਚਰਪਨ ਕਰਤੇ
ਮਨ ਨੂੰ ਉਹਨਾਂ ਚਰੱਪਾਂ ਦੇ ਵਿੱਚੋਂ ਚਰੋਖਿਆਂ ਦੇ ਵਿੱਚੋਂ ਜਿਵੇਂ ਧੂੰਆਂ ਬਾਹਰ ਨੂੰ ਨਿਕਲਦਾ ਨਾ ਕੱਪ ਕੱਪ ਕਰਕੇ ਕਹਿੰਦੇ ਏਦਾਂ ਉਹਨਾਂ ਦੁਸ਼ਮਣਾਂ ਦੇ ਸਰੀਰਾਂ ਦੇ ਵਿੱਚੋਂ ਲਹੂ ਦੀਆਂ ਤਤੀਰੀਆਂ ਪੱਕ ਪੱਕ ਕਰਕੇ ਬਾਹਰ ਨੂੰ ਨਿਕਲਦੀਆਂ ਨੇ ਏਦਾਂ ਫੁਆਰੇ ਉਹਨਾਂ ਦੇ ਸਰੀਰ ਦੇ ਵਿੱਚੋਂ ਲਹੂ ਦੇ ਛੁੱਟ ਕੇ ਬਾਹਰ ਨੂੰ ਵਹਿੰਦੇ ਹਨ
ਦੇਸ਼ 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 ਦੇ ਸ਼ੇਸ਼ ਡਿੱਗ ਪਾਲ ਕੇਤੇ
ਦਿਸ਼ਾ ਦਿਸ਼ਾਵਾਂ ਦੇ ਜਿਹੜੇ ਡਿੱਗ ਪਾਲ ਹਨ ਤੇ ਦੇਸ਼ਾਂ ਦੇਸ਼ਾਂ ਦੇ ਜਿਹੜੇ ਵੱਡੇ ਵੱਡੇ ਰਾਜੇ ਹਨ
ਆਜ ਕਰੇ ਕਾਲ ਕੇਤੇ ਗੁਨੇ ਗਹਿਤੇ
ਉਹਨਾਂ ਵਿੱਚੋਂ ਕਿੰਨੇ ਹੀ ਰਾਜੇ ਜਿਹੜੇ ਅੱਜ ਦੇ ਸਮੇਂ ਕਿੰਨੇ ਹੀ ਆਪ ਜੀ ਦੇ ਗੁਣਾਂ ਨੂੰ ਗ੍ਰਹਿਣ ਕਰਦੇ ਨੇ ਅਥਵਾ ਕਿੰਨੇ ਅੱਜ ਗ੍ਰਹਿਣ ਕਰਦੇ ਨੇ ਔਰ ਕਿੰਨੇ ਹੀ ਕੱਲ ਨੂੰ ਗ੍ਰਹਿਣ ਕਰਨਗੇ
ਪ੍ਰਬਲ ਪ੍ਰਤਾਪੀ ਪਾਤਸ਼ਾਹ ਸਾਚੇ ਸੁਨੀਅਤ
ਪ੍ਰਬਲ ਪ੍ਰਤਾਪੀ ਸੱਚੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਤੁਸੀਂ ਸੱਚੇ ਪਾਤਸ਼ਾਹ ਕਰਕੇ ਸੁਣੇ ਜਾਂਦੇ ਹੋ
ਤੇਰੋ ਸਿਰ ਪਾਰ ਭੂਕੇ ਸਾਰਦਾ ਕਹਤੇ
ਸਾਰਦਾ ਕਵੀ ਗੁਰੂ ਕਲਗੀਧਰ ਦਾ ਕਵੀ ਹੈ ਸ਼ਾਰਦਾ ਸ਼ਾਰਦਾ ਕਵੀ ਕਹਿੰਦਾ ਮਹਾਰਾਜ ਇਹ ਧਰਤੀ ਦਾ ਜਿਹੜਾ ਭਾਰ ਹੈ ਤੁਹਾਡੇ ਸਿਰ ਤੇ ਹੈ ਯਾਨੀ ਕਿ ਇਹ ਧਰਤੀ ਤੁਹਾਡੇ ਆਸਰੇ ਤੇ ਟਿੱਕੀ ਹੋਈ ਹੈ ਦਸਵੇਂ ਪਾਤਸ਼ਾਹ ਕਈ ਪੁੱਛਦੇ ਨੇ ਨਾ ਕਹਿੰਦੇ ਜੀ ਇਹ ਧਰਤੀ ਕਿਹਦੇ ਆਸਰੇ ਟਿੱਕੀ ਹੈ ਕੋਈ ਕਹਿੰਦਾ ਜੀ ਬਲਦ ਨੇ ਚੁੱਕੀ ਹੋਈ ਹੈ ਸਿੰਘਾਂ ਦੇ ਉੱਤੇ ਕੋਈ ਕਹਿੰਦਾ ਜੀ ਸ਼ੇਸ਼ ਨਾਗ ਨੇ ਆਪਣੀਆਂ ਫਣਾਂ ਦੇ ਉੱਤੇ ਚੁੱਕੀ ਹੋਈ ਹੈ ਇਹ ਧਰਤੀ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਪਰ ਸ਼ਾਰਦਾ ਕਵੀ ਕਹਿੰਦਾ ਹੇ ਕਲਗੀਧਰ ਪਾਤਸ਼ਾਹ ਇਹ ਧਰਤੀ ਤੁਹਾਡੇ ਆਸਰੇ ਤੇ ਟਿੱਕੀ ਹੋਈ ਹੈ ਤੁਸੀਂ ਇਹਨੂੰ ਆਸਰਾ ਦਿੱਤਾ ਆਧਾਰ ਦਿੱਤਾ ਇਹਦਾ ਭਾਰ ਤੁਹਾਡੇ ਸਿਰ ਉੱਤੇ ਹੈ
ਓਜਨ ਕੇ ਸੂਰ ਮਹਾ ਮੋਜਨ ਤੋਂ ਘੇਰ ਮਾਰੇ
ਮਹਾਰਾਜ ਆਪ ਜੀ ਓਜ ਦੇ ਮਹਾ ਸੂਰਮੇ ਹੋ ਜਿਹੜੇ ਬੜੇ ਬੜੇ ਮਸਤ ਸੂਰਮੇ ਬਹਾਦਰ ਯੋਧੇ ਸਨ ਉਹਨਾਂ ਨੂੰ ਘੇਰ ਘੇਰ ਕੇ ਜੰਗ ਦੇ ਮੈਦਾਨ ਚ ਤੁਸੀਂ ਮਾਰਨ ਵਾਲੇ ਹੋ
ਔਰ ਨਾ ਵਿਚਾਰ ਕੀਜੇ ਦਰਦ ਦੈਤੇ ਹੈ
ਕਵੀ ਜੀ ਆਪਣੇ ਆਪ ਨੂੰ ਕਵੀ ਕਹਿੰਦਾ ਹੇ ਕਵੀ ਹੇ ਮੇਰਿਆ ਮਨਾ ਹੋਰ ਨਾ ਦੇਰੀ ਕਰ ਹੋਰ ਵਿਚਾਰਾਂ ਵਿਚ ਨਾ ਪੈ ਛੇਤੀ ਚੱਲ ਗੁਰੂ ਕਲਗੀਧਰ ਦੇ ਚਰਨਾਂ ਵਿਚ ਕਿਉਂਕਿ ਦਸਵੇਂ ਪਾਤਸ਼ਾਹ ਦੇ ਚਰਨਾਂ ਚ ਜਾ ਕੇ ਤੇਰੀਆਂ ਗਰੀਬੀਆਂ ਦੂਰ ਹੋ ਜਾਣਗੀਆਂ ਤੇਰਾ ਦਲਿੱਦਰ ਦੂਰ ਹੋ ਜਾਵੇਗਾ ਤੇਰਾ ਦਰਦ ਖਤਮ ਹੋ ਜਾਵੇਗਾ ਸਤਿਗੁਰਾਂ ਦੀ ਸ਼ਰਨ ਵਿਚ ਜਾ ਕੇ
ਹਰੀ ਮੰਗੇ ਬਰ ਦੇਤ ਮੰਗ ਗੁਰ ਗੋਬਿੰਦ ਕੋ
ਕਹਿੰਦੇ ਹਰੀ ਦੇ ਕੋਲੋਂ ਵਰ ਮੰਗੀਏ ਨਾ ਤੇ ਹਰੀ ਵਰ ਹੀ ਦਿੰਦਾ ਪ੍ਰਮਾਤਮਾ ਕੋਲੋਂ ਵਰ ਮੰਗੀਏ ਪ੍ਰਮਾਤਮਾ ਵਰ ਦਿੰਦਾ ਪਰ ਹੇ ਮੇਰਿਆ ਮਨਾ ਜੇ ਤੂੰ ਮੰਗਣਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਕੋਲੋਂ ਮੰਗ ਹਰੀ ਕੋਲੋਂ ਮੰਗੀਏ ਤੇ ਹਰੀ ਵਰ ਦਿੰਦਾ ਪਰ ਮੇਰਿਆ ਮਨਾ ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲੋਂ ਮੰਗ
ਕਰਤਾਰ ਮੰਗੇ ਕਰਤਾਰ ਦੇ ਰਹਿਤੇ
ਜੇ ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਕੋਲੋਂ ਮੰਗੇਗਾ ਮੇਰਿਆ ਮਨਾ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਇਕੱਲੇ ਵਾਰੀ ਨਹੀਂ ਦੇਣਗੇ ਹੱਥ ਦੇ ਕੇ ਤੈਨੂੰ ਤਾਰ ਵੀ ਦੇਣਗੇ ਔਰ ਕਰਤਾਰ ਨਾਲ ਮਿਲਾ ਵੀ ਦੇਣਗੇ ਕਰਤਾਰ ਨਾਲ ਵੀ ਮਿਲਾ ਦੇਣਗੇ ਹਰੀ ਕੋਲੋਂ ਮੰਗੋਗੇ ਤੇ ਹਰੀ ਨੇ ਇਕੱਲਾ ਵਾਰ ਹੀ ਦੇਣਾ ਪਰ ਹੇ ਮੇਰਿਆ ਮਨਾ ਜੇ ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਕੋਲੋਂ ਮੰਗੇ ਤੇ ਗੁਰੂ ਨੇ ਤੈਨੂੰ ਤਾਰ ਵੀ ਦੇਣਾ ਤੇ ਫਿਰ ਉਸ ਕਰਤਾਰ ਨਾਲ ਮਿਲਾ ਵੀ ਦੇਣਾ ਬੜੇ ਸੋਹਣੇ ਬਚਨ ਨੇ ਕਰਤਾਰ ਮੰਗੇ ਕਰਤਾਰ ਦੇ ਰਹਿਤ ਹੈ ਨਾਲੇ ਹੱਥ ਦੇ ਕੇ ਤਾਰ ਦੇਣਗੇ ਤੇ ਨਾਲੇ ਤੈਨੂੰ ਕਰਤਾਰ ਦੇ ਨਾਲ ਮਿਲਾ ਕੇ ਅਭੇਦ ਕਰ ਦੇਣਗੇ
ਜਿਉਨੇ ਦੇਸ਼ ਜਈਤ ਨਰੇਸ਼ਨ ਕੇ ਪਾਸਤਾ
ਜਿਹੜੇ ਜਿਹੜੇ ਦੇਸ਼ ਵਿਚ ਜਾਈਏ ਕਿਸੇ ਵੀ ਦੇਸ਼ ਵਿਚ ਚਲੇ ਜਾਈਏ ਚਾਹੇ ਉਹ ਕਾਮਰੂ ਦੇਸ਼ ਹੈ ਚਾਹੇ ਉਹ ਰਾਜੇ ਸ਼ਿਵਨਾਭ ਦੀ ਨਗਰੀ ਹੈ ਸਿੰਗਲਾ ਦੀਪ ਦਾ ਟਾਪੂ ਹੈ ਜਿਹੜੇ ਜਿਹੜੇ ਦੇਸ਼ ਵਿਚ ਵੀ ਜਾਈਏ ਉੱਥੇ ਜਿਹੜੇ ਨਰੇਸ਼ ਹਨ ਉੱਥੋਂ ਦੇ ਜਿਹੜੇ ਰਾਜੇ ਹਨ ਹਰ ਜਗ੍ਹਾ ਤੇ ਹਰ ਥਾਂ ਤੇ ਹਰ ਰਾਜੇ ਦੇ ਦਰਬਾਰ ਵਿਚ ਹੇ ਗੁਰੂ ਕਲਗੀਧਰ ਪਾਤਸ਼ਾਹ ਤੁਹਾਡਾ ਹੀ ਜਸ ਗਾਇਆ ਜਾਂਦਾ ਹੈ ਹਰ ਦੇਸ਼ ਦੇ ਨਰੇਸ਼ ਦੇ ਕੋਲ ਹਰ ਦੇਸ਼ ਦੇ ਰਾਜੇ ਦੇ ਕੋਲ ਉਹਦੀ ਸਭਾ ਵਿਚ ਜਦੋਂ ਕੋਈ ਜ਼ਿਕਰ ਚੱਲਦਾ ਤਾਂ ਹੇ ਬਾਜਾਂ ਵਾਲੇ ਪ੍ਰੀਤਮ ਗੁਰੂ ਕਲਗੀਧਰ ਸਾਹਿਬ ਜੀ ਉੱਥੇ ਫਿਰ ਤੁਹਾਡਾ ਹੀ ਜਸ ਗਾਇਆ ਜਾਂਦਾ ਹੈ
ਪਾਏ ਗਏ ਤੇਰੇ ਪਾਏ ਗਏ ਪਾਇਤ
ਮਹਾਰਾਜ ਤੁਹਾਡੇ ਚਰਨਾਂ ਨੂੰ ਗ੍ਰਹਿਣ ਕਰਨ ਦੇ ਨਾਲ ਰੁਤਬੇ ਪ੍ਰਾਪਤ ਹੋ ਜਾਂਦੇ ਹਨ।
ਇਹ ਦਸਵੇਂ ਪਾਤਸ਼ਾਹ ਜੇ ਤੁਹਾਡੇ ਚਰਨ ਪਕੜੀਏ, ਤੁਹਾਡੇ ਚਰਨਾਂ ਨੂੰ ਗ੍ਰਹਿਣ ਕਰੀਏ ਤੇ ਵੱਡੇ ਵੱਡੇ ਮਰਾਤਬੇ ਮਿਲ ਜਾਂਦੇ ਨੇ, ਮਰਤਬੇ ਮਿਲ ਜਾਂਦੇ ਨੇ, ਵੱਡੀਆਂ ਵੱਡੀਆਂ ਵਡਿਆਈਆਂ ਪ੍ਰਾਪਤ ਹੋ ਜਾਂਦੀਆਂ ਤੁਹਾਡੇ ਚਰਨਾਂ ਨੂੰ ਗ੍ਰਹਿਣ ਕੀਤਿਆਂ।
ਕਹੋ ਔਰ ਜਾਏ ਗਰਜਾਏ ਗੁਰੂ ਪਾਈਏ
ਤੁਹਾਡੇ ਚਰਨਾਂ ਨੂੰ ਛੱਡ ਕੇ ਕਿਤੇ ਹੋਰ ਜਾਈਏ ਤੇ ਉੱਥੇ ਗਲੇ ਵਿੱਚ ਗਰਜਾਂ ਦਾ ਭਾਰ ਹੀ ਪੈਂਦਾ ਹੈ। ਉੱਥੇ ਤਾਂ ਗਰਜਮੰਦਾਂ ਦਾ ਭਾਰ ਹੀ, ਗਰਜਾਂ ਦਾ ਹੀ ਭਾਰ ਜਿਹੜਾ ਉਹ ਗਲ ਦੇ ਵਿੱਚ ਪੈਂਦਾ। ਜੇ ਤੁਹਾਡੇ ਚਰਨ ਛੱਡ ਕੇ ਕਿਸੇ ਹੋਰ ਜਗ੍ਹਾ ਤੇ ਹੋਰ ਥਾਂ ਤੇ ਜਾਈਏ,
ਐਸੇ ਗੁਰੂ ਗੋਬਿੰਦ ਕੀ ਸੁਖਦ ਸ਼ਰਨ ਤੱਕ।
ਕਵੀ ਜੀ ਕਹਿੰਦੇ ਮੈਂ ਐਸੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਵਿੱਚ ਹਾਂ, ਐਸੇ ਮਹਾਨ ਪ੍ਰਤਾਪੀ ਦਿਆਲੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਵਿੱਚ ਹਾਂ।
ਪੂਰਨ ਪ੍ਰਤਾਪ ਜਾਂ ਕੋ ਜਗ ਚਾਹੀਏ,
ਜਿਨ੍ਹਾਂ ਦਾ ਪੂਰਨ ਪ੍ਰਤਾਪ ਸਾਰੇ ਜਗ ਵਿੱਚ ਛਾਇਆ ਹੋਇਆ, ਜਿਨ੍ਹਾਂ ਦੀ ਪੂਰਨ ਵਡਿਆਈ ਸਾਰੇ ਜਗਤ ਦੇ ਵਿੱਚ ਛਾਈ ਹੋਈ ਆ, ਘਰ ਘਰ ਵਿੱਚ ਜਿਨ੍ਹਾਂ ਦਾ ਪ੍ਰਤਾਪ ਹੈ।
ਰਾਜੀ ਹੂਜੀਅਤ ਗਾਜੀਅਤ ਜਾ ਕੇ ਦਰਬਾਰ,
ਜਿਨ੍ਹਾਂ ਦੇ ਦਰਬਾਰ ਵਿੱਚ ਰਾਜੀ ਹੋ ਕੇ ਜਦੋਂ ਗੱਜੀ ਦਾ ਹੈ, ਜਦੋਂ ਰਾਜੀ ਹੋ ਕੇ ਖੁਸ਼ ਹੋ ਕੇ ਪ੍ਰਸੰਨ ਹੋ ਕੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਵਿੱਚ ਗੱਜੀ ਦਾ, ਗੱਜਣ ਦਾ ਕੀ ਮਤਲਬ ਹੈ, ਗੁਰੂ ਸਾਹਿਬ ਦੀ ਜਦੋਂ ਕਵਿਤਾ ਗਾਈ ਦੀ ਹੈ, ਮਹਾਰਾਜ ਜੀ ਦਾ ਸੁਜਸ ਗਾਈ ਦਾ, ਜਦੋਂ ਦਸਵੇਂ ਪਾਤਸ਼ਾਹ ਦੀ ਸਭਾ ਵਿੱਚ ਆ ਕੇ ਗੁਰਦੇਵ ਦੀ ਦਰਬਾਰ ਦੇ ਵਿੱਚ ਆ ਕੇ ਗੱਜੀ ਦਾ ਹੈ, ਗਾਜੀਅਤ ਦਾ ਮਤਲਬ ਗੱਜੀ ਦਾ ਹੈ, ਕਵਿਤਾ ਗਾਈ ਦੀ ਹੈ।
ਘਰ ਬਾਜੀ ਬਾਂਦ ਬਾਜੀ ਲੈਣ ਆਇਤ ਹੈ,
ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਇੱਕ ਘੋੜਾ ਘਰ ਬੰਨ ਕੇ ਆਈ ਦਾ ਜਿਹੜਾ ਦਾਨ ਚ ਮਿਲਿਆ ਹੁੰਦਾ ਗੁਰੂ ਸਾਹਿਬ ਕੋਲੋਂ, ਤੇ ਕਹਿੰਦੇ ਦੁਬਾਰਾ ਆ ਕੇ ਜਸ ਗਾਈਦਾ ਤੇ ਦੂਜਾ ਘੋੜਾ ਲੈਣ ਆ ਜਾਈਦਾ। ਇੱਕ ਹਾਲੇ ਬੰਨ ਕੇ ਆਏ ਆ, ਕਵਿਤਾ ਗਾਈ ਆ ਕੇ ਗੁਰੂ ਸਾਹਿਬ ਨੇ ਆਖਿਆ ਦਿਓ ਇਸ ਕਵੀ ਨੂੰ ਘੋੜਾ। ਕਹਿੰਦੇ ਉਹ ਘੋੜਾ ਬੰਨ ਕੇ ਆਏ ਤੇ ਬੰਨ ਕੇ ਆਉਂਦਿਆਂ ਸਾਰ ਦੁਬਾਰਾ ਫਿਰ ਕੋਈ ਕਵਿਤਾ ਸੁਣਾਈ ਤੇ ਦੂਜਾ ਘੋੜਾ ਲੈਣ ਫੇਰ ਆ ਜਾਈਦਾ। ਇਹੋ ਜੇ ਮਹਾਨ ਦਾਨੀ ਨੇ, ਇਹੋ ਜੇ ਮਹਾਨ ਦਿਆਲੂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ।
ਸੋਈਆ ਸ੍ਰੀ ਗੁਰੂ ਗੋਬਿੰਦ ਖੱਗ ਗਇਓ ਅਰੀ।
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਆਪਣੇ ਹੱਥ ਵਿੱਚ ਖੱਗ ਤੇਗ ਗ੍ਰਹਿਣ ਕੀਤੀ,
ਭੋਜਨ ਕੋ ਇਬ ਸੈਲ ਬਿਬੈਲ ਹੈ,
ਉਧਰ ਦੂਸਰੀਆਂ ਦੁਸ਼ਮਣਾਂ ਦੀਆਂ ਫੌਜਾਂ ਨੇ ਹਾਥੀ ਤਿਆਰ ਕਰ ਲਿਆ। ਉਸ ਵੇਲੇ ਦਾ ਵਰਣਨ ਹੋਣ ਲੱਗਾ ਜਦੋਂ ਬਚਿੱਤਰ ਸਿੰਘ ਨੇ ਨਾਗੜੀ ਮਾਰ ਕੇ ਹਾਥੀ ਦਾ ਮੱਥਾ ਚੀਰਿਆ ਸੀ, ਪਿੱਛੇ ਉਹ ਕਥਾ ਆਪ ਜੀ ਨੇ ਸਰਵਣ ਕੀਤੀ ਹੈ। ਉਹ ਕਵੀ ਨੇ ਵੇਖਿਆ ਸੀ ਉੱਥੇ ਖਲੋ ਕੇ, ਉਹਦਾ ਛੰਦ ਰਚਿਆ ਉਹਨੇ ਬੜਾ ਸੋਹਣਾ ਸਵਈਆ। ਕਹਿੰਦਾ ਜਦੋਂ ਦਸਵੇਂ ਪਾਤਸ਼ਾਹ ਨੇ ਤੇਗ ਚੁੱਕੀ ਤੇ ਦੁਸ਼ਮਣਾਂ ਨੇ ਅੱਗੋਂ ਹਾਥੀ ਤਿਆਰ ਕਰ ਲਿਆ, ਝੂਲਦਾ ਹੋਇਆ ਸ਼ਰਾਬ ਦੇ ਵਿੱਚ ਨਮਸਤ ਕਰਕੇ ਅਨੇਕਾਂ ਮਸਾਲੇ ਦੇ ਕੇ ਉਸ ਪਹਿਲਾਂ ਹਾਥੀ ਨੂੰ ਤਿਆਰ ਕਰਕੇ ਚੜਾ ਕੇ ਲੈ ਆਂਦਾ।
ਸਾਂਗ ਸੰਭਾਰ ਦੇ ਗੱਜ ਸੀਸ ਅਸੀਸ ਦੇਈ ਹਰ ਹਕੂਮਤ ਗਹਿਲੇ।
ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਖਜ਼ਾਨੇ ਚੋਂ ਕਢਾ ਕੇ ਇੱਕ ਨਾਗਣੀ ਬਰਛਾ ਉਹ ਦਿੱਤਾ ਭਾਈ ਬਚਿੱਤਰ ਸਿੰਘ ਨੂੰ, ਲੈ ਭਾਈ ਬਚਿੱਤਰ ਸਿੰਘ ਇਹਦੇ ਨਾਲ ਜਾ ਕੇ ਇਸ ਹਾਥੀ ਦਾ ਮੱਥਾ ਪਰੋ ਸੁੱਟ। ਤੇ ਕਹਿੰਦੇ ਭਾਈ ਬਚਿੱਤਰ ਸਿੰਘ ਨੇ ਦਸਵੇਂ ਪਾਤਸ਼ਾਹ ਦਾ ਥਾਪੜਾ ਲਿਆ, ਸਾਂਗ ਸੰਭਾਰ ਦਈ ਗੱਜ ਸੀਸ, ਉਹ ਸਾਂਗ ਬਰਛੀ ਉਹ ਜਿਹੜਾ ਨੇਜਾ ਸੀ ਯਾਨੀ ਕਿ ਉਹ ਜਿਹੜੀ ਨਾਗਣੀ ਸੀ ਉਹ ਹੱਥ ਵਿੱਚ ਸੰਭਾਲ ਕੇ ਗੱਜ ਦੇ ਮੱਥੇ ਦੇ ਵਿੱਚ ਮਾਰੀ, ਹਾਥੀ ਦੇ ਸਿਰ ਦੇ ਵਿੱਚ ਮਾਰੀ ਤੇ ਕਹਿੰਦੇ ਹਾਥੀ ਦਾ ਸਿਰ ਝੁੱਕ ਗਿਆ, ਹਾਥੀ ਦਾ ਸਿਰ ਝੁੱਕ ਗਿਆ। ਅਸੀਸ ਦਈ ਹਰ ਹਕੂਮਤ ਗੱਲ ਹੈ, ਮਾਨੋ ਨੇ ਸਿਰ ਝੁਕਾ ਕੇ ਬਾਬਾ ਬਚਿੱਤਰ ਸਿੰਘ ਨੂੰ ਮੱਥਾ ਟੇਕਿਆ ਹੋਵੇ ਕਿ ਮੇਰਾ ਸਿਰ ਤੇਰੇ ਬਲ ਅੱਗੇ ਝੁਕਦਾ ਹੈ, ਮੇਰਾ ਸਿਰ ਤੇਰੀ ਤਾਕਤ ਅੱਗੇ ਝੁਕਦਾ। ਤੇ ਬਾਬਾ ਬਚਿੱਤਰ ਸਿੰਘ ਜੀ ਏਦਾਂ ਹੱਥੇ ਨਾਗਣੀ ਫੜੀ ਹੋਈ ਉੱਚੀ ਏਦਾਂ ਜਾਪਦਾ ਜਿਵੇਂ ਉਸ ਹਾਥੀ ਨੂੰ ਅਸੀਸ ਦੇ ਰਹੇ ਹੋਣ ਤੇ ਉਹ ਹਾਥੀ ਬਾਬਾ ਬਚਿੱਤਰ ਸਿੰਘ ਕੋਲੋਂ ਅਸੀਸ ਲੈਂਦਾ ਹੋਵੇ।
ਘਾਇਨ ਤੇ ਪਵਕੈਨ ਜੀ ਸ਼੍ਰੋਣ,
ਕਹਿੰਦੇ ਉਹਦੇ ਕਾਵ ਦੇ ਵਿੱਚੋਂ ਜਦੋਂ ਬਰਛੀ ਵੱਜੀ ਨਾ ਨਾਗਣੀ ਮੱਥੇ ਦੇ ਵਿੱਚ ਚੀਰਦੀ ਹੋਈ ਨਿਕਲ ਗਈ ਹਾਥੀ ਦੇ ਤੇ ਉਹਦੇ ਘਾਵ ਦੇ ਵਿੱਚੋਂ ਫਿਰ ਖੂਨ ਪੱਕ ਕਰਕੇ ਬਾਹਰ ਨੂੰ ਨਿਕਲਣ ਲੱਗਾ।
ਕਹਿੰਦੇ
ਏਦਾਂ ਫੁਹਾਰਾ ਛੁੱਟਿਆ ਹਾਥੀ ਦੇ ਮੱਥੇ ਵਿੱਚੋਂ ਖੂਨ ਦਾ, ਕਹਿੰਦੇ ਮੰਨ ਲਓ ਜਿਵੇਂ ਫੁਹਾਰਾ ਚੱਲ ਪਿਆ ਹੋਵੇ, ਜਿਵੇਂ ਪਾਣੀ ਦਾ ਫੁਹਾਰਾ ਚੱਲ ਪਿਆ ਹੋਵੇ ਤੇ ਉਹਦੀ ਉਪਮਾ ਵੇਖ ਕੇ ਏਦਾਂ ਮਨ ਦੇ ਵਿੱਚ ਉਪਮਾ ਆਉਂਦੀ ਹੈ।
ਦੋ ਪੁਜੋ ਹੇਲ ਮਨੋ ਹਨੁਮਾਨ ਹਿਲਾਵਤ ਜਾਨ ਸੰਜੀਵਨੀ ਸੈਲੈ।
ਜਿਵੇਂ ਹਨੂਮਾਨ ਜੀ ਸੰਜੀਵਨੀ ਬੂਟੀ ਲੈਣ ਗਏ ਸੀ ਨਾ, ਤੇ ਉਹਨਾਂ ਨੇ ਪਹਾੜ ਹੀ ਪੁੱਟ ਲਿਆ ਸੀ, ਦੋ ਹੱਥਾਂ ਨਾਲ ਐਵੇਂ ਚਕੋਲ ਕੇ ਨਾ ਪਹਾੜ ਹੀ ਪੁੱਟ ਲਿਆ ਸੀ ਸੰਜੀਵਨੀ ਲੈਣ ਵਾਸਤੇ। ਕਹਿੰਦੇ ਮਾਨੋ ਹੁਣ ਬਾਬਾ ਬਚਿੱਤਰ ਸਿੰਘ ਜੀ ਹਨੂਮਾਨ ਰੂਪ ਹੋ ਕੇ ਉਸ ਹਾਥੀ ਦੇ ਮੱਥੇ ਦੇ ਵਿੱਚ ਦੋਹਾਂ ਹੱਥਾਂ ਦੇ ਨਾਲ ਬਰਛੀ ਮਾਰੀ ਹੋਈ। ਕਹਿੰਦੇ ਏਦਾਂ ਜਾਪਦਾ ਜਿਵੇਂ ਉਹ ਪਹਾੜ ਵਾਂਗੂ ਹੈ ਨਾ ਹਾਥੀ। ਕਹਿੰਦੇ ਮਾਨੋ ਸੰਜੀਵਨੀ ਬੂਟੀ ਲੈਣ ਵਾਸਤੇ ਆਪਣੇ ਹੱਥਾਂ ਵਿੱਚ ਬਰਛੀ ਫੜੀ ਹੋਈ ਉਹਨੂੰ ਚਕਚੋਲਦੇ ਹਨ।
ਕਬਿਤ ਮਹਾਬਾਹੋ ਬਿਰਚ ਬਨੈਤ ਗੁਰ ਗੋਬਿੰਦ ਜੀ।
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਮਹਾਬਾਹੂ ਧਾਰਨ ਕਰਕੇ ਸ਼ਸਤਰ ਧਾਰੀ ਹੋਣ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਉਂਦੇ ਹਨ।
ਹਰੀ ਗਜ ਮਾਰ ਡਾਰੇ ਮਾਨੋ ਦਰਖਤ ਹੈ।
ਸਤਿਗੁਰੂ ਜੀ ਜਦੋਂ ਜੰਗ ਦੇ ਮੈਦਾਨ ਵਿੱਚ ਆਉਂਦੇ ਦੁਸ਼ਮਣਾਂ ਨੂੰ ਏਦਾਂ ਮਾਰ ਕੇ ਸੁੱਟਦੇ ਨੇ ਮਾਨੋ ਜਿਵੇਂ ਕੋਈ ਹਾਥੀ ਦਰਖਤਾਂ ਨੂੰ ਪੁੱਟ ਪੁੱਟ ਕੇ ਸੁੱਟੀ ਜਾਂਦਾ ਬਗੀਚੇ ਵਿੱਚੋਂ।
ਭੈਰੋਂ ਬਿਤਾਲ ਭੂਤ ਕਰਤ ਬਿਹਾਰਤਾ।
ਬਹੁਤ ਸਾਰੇ ਭੈਰੋਂ ਬਿਤਾਲ ਭੂਤ ਪ੍ਰੇਤ ਉਸ ਜੰਗ ਦੇ ਮੈਦਾਨ ਵਿੱਚ ਆ ਕੇ ਫਿਰ ਬਿਹਰਦੇ ਫਿਰਦੇ ਨੇ। ਜਦੋਂ ਦਸਵੇਂ ਪਾਤਸ਼ਾਹ ਜੰਗ ਲੜਦੇ ਨੇ ਤੇ ਜੰਗ ਦੇ ਮੈਦਾਨ ਵਿੱਚ ਭੈਰੋਂ ਇਹ ਭੂਤ ਪ੍ਰੇਤ ਆ ਕੇ ਜੰਗ ਦੇ ਮੈਦਾਨ ਚ ਸੂਰਮਿਆਂ ਦੇ ਮਾਸ ਨੂੰ ਭਖਦੇ ਫਿਰਦੇ ਨੇ।
ਹਾਰ ਕਰ ਬੇਕੋ ਮੁਕੀ ਪੰਚ ਪਰਖਤ ਹੈ।
ਸਿਰ ਵੱਡੇ ਹੋਏ ਜੰਗ ਦੇ ਮੈਦਾਨ ਚ ਖਿੰਡੇ ਏਦਾਂ ਜਾਪਦੇ ਨੇ ਕਿ ਉਧਰ ਜਿਹੜਾ ਸ਼ਿਵਜੀ ਹੈ, ਸ਼ਿਵਜੀ ਨੂੰ ਇੱਥੇ ਮੁਖੀ ਪੰਚ ਲਿਖਿਆ। ਉਹ ਗਲ ਦੇ ਵਿੱਚ ਮੁੰਡੀਆਂ ਦੀ ਮਾਲਾ ਵੀ ਪਾਉਂਦਾ ਨਾ, ਮਰੇ ਹੋਏ ਸਿਰਾਂ ਦੇ ਮਾਲਾ ਪਰੋ ਕੇ ਪਾਉਂਦਾ। ਕਹਿੰਦੇ ਮਾਨੋ ਜਦੋਂ ਸਤਿਗੁਰੂ ਜੀ ਜੰਗ ਦੇ ਮੈਦਾਨ ਚ ਸਿਰ ਕੱਟ ਕੇ ਖਿਲਾਰਦੇ ਨੇ ਨਾ, ਤੇ ਉਹ ਆ ਕੇ ਸਿਰ ਚੁਣ ਚੁਣ ਕੇ ਵੇਖਦਾ ਵੀ ਕਿਹੜਾ ਸਿਰ ਜਿਹੜਾ ਮੈਂ ਆਪਣੇ ਗਲ ਵਿੱਚ ਮਾਲਾ ਬਣਾ ਕੇ ਪਾਵਾਂ, ਹਾਰ ਬਣਾ ਕੇ ਪਾਵਾਂ। ਉਹ ਪਰਖ ਪਰਖ ਕੇ ਸਿਰ ਚੁੱਕਦਾ ਹੈ।
ਲਹੋ ਕੀਚ ਭਰੇ ਗਜ ਮੋਤੀ ਲੈ ਗਗਨ ਗੀਦ।
ਮਰੇ ਹੋਏ ਉਹਨਾਂ ਦੇ ਹਾਥੀ ਜਦੋਂ ਮਰਦੇ ਨੇ ਉਹਨਾਂ ਦੇ ਸਿਰਾਂ ਦੇ ਵਿੱਚੋਂ ਗਜ ਮੋਤੀ ਨਿਕਲਦੇ ਨੇ, ਤੇ ਜਿਹੜੀਆਂ ਗਿਰਜਾਂ ਨੇ ਉਹ ਲਹੂ ਨਾਲ ਲਿਬੜੇ ਹੋਏ ਮੋਤੀਆਂ ਨੂੰ, ਉਹ ਗਜ ਮੋਤੀ ਨੇ ਜਿਹੜੇ ਲਹੂ ਤੇ ਮਾਸ ਨਾਲ ਭਿੱਜੇ ਹੋਏ ਲਾਲ ਹੋਏ ਉਹਨਾਂ ਗਜ ਮੋਤੀਆਂ ਨੂੰ ਲੈ ਕੇ ਆਕਾਸ਼ ਵਿੱਚ ਉੱਡਦੀਆਂ ਹਨ।
ਗਰਜੇ ਅਗਨ ਦੇ ਕੇ ਹਰ ਹਰਕਤ ਹੈ।
ਜਦੋਂ ਵੇਖਦੀਆਂ ਨੇ ਵੀ ਇਹ ਤਾਂ ਕੋਈ ਲੱਗਦਾ ਏਦਾਂ ਹਜਾਪਦਾ ਹੈ ਵੀ ਕੋਈ ਅੱਗ ਹੈ, ਉਹਨਾਂ ਨੂੰ ਅੱਗ ਵਾਂਗੂ ਚਮਕਦੇ ਦਿਸਦੇ ਨੇ, ਉਹ ਡਰ ਜਾਂਦੀਆਂ ਨੇ ਇੱਕਦਮ ਵੀ ਇਹ ਤਾਂ ਅਸੀਂ ਅੱਗ ਚੁੱਕ ਲਿਆਈਆਂ ਥੱਲਿਓਂ। ਉਹ ਗਿਰਜਾਂ ਡਰ ਜਾਂਦੀਆਂ ਨੇ ਉਹਨਾਂ ਮੋਤੀਆਂ ਨੂੰ ਵੇਖ ਕੇ, ਪਹਿਲਾਂ ਤਾਂ ਲੈ ਉੱਡਦੀਆਂ ਨੇ, ਜਦੋਂ ਮੂੰਹ ਵਿੱਚ ਵੇਖਦੀਆਂ ਨੇ ਖਾਣ ਲੱਗਦੀਆਂ ਨੇ, ਤੇ ਉਹਨਾਂ ਨੂੰ ਅੱਗ ਦੇ ਸਮਾਨ ਉਹ ਚਮਕਦੇ ਮੋਤੀ ਨਜ਼ਰ ਆਉਂਦੇ ਹਨ।
ਧੋਖੇ ਨਾ ਪਕਤ ਛੁੱਟ ਤਰਨ ਲਗਤ ਮਨੋ।
ਇਸੇ ਧੋਖੇ ਵਿੱਚ ਉਹਨਾਂ ਨੂੰ ਖਾਂਦੀਆਂ ਨਹੀਂ ਉਹ ਜਿਹੜੇ ਮੋਤੀ ਨੇ, ਉਹਨਾਂ ਨੂੰ ਅੰਦਰ ਨਹੀਂ ਨਿਗਲਦੀਆਂ, ਉਹਨਾਂ ਨੂੰ ਜ਼ਮੀਨ ਤੇ ਸੁੱਟ ਦਿੰਦੀਆਂ, ਆਕਾਸ਼ ਦੇ ਉੱਤੋਂ ਫਿਰ ਥੱਲੇ ਜ਼ਮੀਨ ਦੇ ਉੱਤੇ ਸੁੱਟ ਦਿੰਦੀਆਂ, ਤੇ ਜਦੋਂ ਜ਼ਮੀਨ ਤੇ ਉਹ ਡਿੱਗਦੇ ਨੇ ਗਜ ਮੋਤੀ।
ਬਾਦਰ ਨਖਤ ਬਰਖਤ
ਇਸ ਤਰ੍ਹਾਂ ਜਾਪਦਾ ਜਿਵੇਂ ਆਕਾਸ਼ ਵਿੱਚੋਂ ਬੱਦਲਾਂ ਵਿੱਚੋਂ ਤਾਰੇ ਟੁੱਟ ਟੁੱਟ ਕੇ ਜ਼ਮੀਨ ਤੇ ਡਿੱਗਦੇ ਹੋਣ। ਜਦੋਂ ਮੋਤੀ ਥੱਲੇ ਡਿੱਗਦੇ ਨੇ ਨਾ ਦੁਬਾਰਾ, ਤੇ ਏਦਾਂ ਜਾਪਦਾ ਮਾਨੋ ਜਿਵੇਂ ਆਕਾਸ਼ ਦੇ ਵਿੱਚੋਂ ਬੱਦਲਾਂ ਦੇ ਵਿੱਚੋਂ ਕਾਲੇ ਰੰਗ ਦੀਆਂ ਗਿਰਜਾਂ ਹੁੰਦੀਆਂ ਨੇ ਨਾ, ਉਹ ਬੱਦਲ ਨੇ, ਉਹਨਾਂ ਦੇ ਵਿੱਚੋਂ ਮਾਨੋ ਤਾਰੇ ਟੁੱਟ ਟੁੱਟ ਕੇ ਥੱਲੇ ਜ਼ਮੀਨ ਤੇ ਡਿੱਗ ਰਹੇ ਨੇ।
ਟੱਪੈ ਛੰਦ ਡੁਲਤ ਅਪਰ ਨਿਰੇਸ਼ਪਤੀ ਹੱਥੈ ਜਿਮ ਹੱਲਿਆ।
ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਤਾਪ ਵੇਖ ਕੇ ਗੁਰੂ ਕਲਗੀਧਰ ਦਾ ਜ਼ਾਹੋ ਜ਼ਲਾਲ ਤੱਕ ਕੇ ਦੂਸਰੇ ਰਾਜੇ ਡੁਲਤ, ਡੁਲਤ ਦਾ ਮਤਲਬ ਹੁੰਦਾ ਡੋਲਦੇ ਨੇ, ਉਹ ਰਾਜੇ ਡੋਲਦੇ ਨੇ, ਅਪਰ ਨਰੇਸ਼ ਬੜੇ ਡੋਲਦੇ ਨੇ, ਹੋਰ ਰਾਜੇ ਡੋਲ ਜਾਂਦੇ ਨੇ, ਡਰ ਜਾਂਦੇ ਨੇ। ਕਿਵੇਂ ਡੋਲਦੇ ਨੇ? ਕਹਿੰਦੇ ਜਿਵੇਂ ਹੱਥ ਵਿੱਚ ਪੱਤਾ ਫੜਿਆ ਹੋਵੇ ਹਵਾ ਨਾਲ ਹਿੱਲਦਾ ਨਾ। ਕਹਿੰਦੇ ਏਦਾਂ ਮਹਾਰਾਜ ਜੀ ਦਾ ਪ੍ਰਤਾਪ ਵੇਖ ਕੇ ਪਹਾੜੀ ਰਾਜੇ ਹਿੱਲਦੇ ਨੇ। खलोते हुए डोलदे ने, लत्तां ते खलोता नहीं जांदा इन्हां कोलों, लत्तां इन्हां दियां कंबदियां ने, हाथ विच फड़े हुए पत्ते वांगू हलदे ने।
सुखत साहिर सलल
सतगुरु सच्चे पातशाह जी महाराज जी का प्रताप वेख के तां समुंदर दा पानी भी सुक जांदा है। मानो
संक तो ताम ना चले,
उधर ध्रुव दा जेड़ा तारा अचल मन्या जांदा ओ भी डर जांदा वी किते मेरा तारा भी चलाए मान ना हो जाए, ए किते ध्रुव तारा भी चलाए मान ना हो जाए।
खलक खैल कल पलत पहल,
कहंदे सारी खलकत दे विच इक वेरी खरबलाहट मच जांदी है, सब दे अंदर पहल पै पैदा हो जांदा है।
पहल पगै ते लोक मैं,
और सारयां दे विच वड्डा भारी डर, त्रिलोकी दे विच इक भारी पै पैदा हो जांदा, डर पैदा हो जांदा है।
पलक पेल गड़ लेत हेत,
और सतगुरु सच्चे पातशाह जी महाराज जी इक अख दी पलक दे विच, इक अख दे फोर ਮਾਤਰ ਦੇ ਵਿੱਚ ਮਹਾਰਾਜ ਜੀ ਵੱਡੇ ਵੱਡੇ ਕਿਲੇ ਜਿੱਤ ਲੈਂਦੇ ਨੇ, ਵੱਡਿਆਂ ਵੱਡਿਆਂ ਕਿਲਿਆਂ ਨੂੰ ਤੋੜ ਦਿੰਦੇ ਨੇ।
ਹੇਤ ਹੁੰਕਤ ਸੋ ਜੰਗ ਮੈਂ,
ਜੰਗ ਦੇ ਮੈਦਾਨ ਵਿੱਚ ਜੇ ਕਿਤੇ ਗੁਰੂ ਕਲਗੀਧਰ ਜੀ ਖਲੋ ਕੇ ਮਾੜਾ ਜਿਹਾ ਹੁੰਗਾਰਾ ਹੀ ਮਾਰ ਦੇਣ ਨਾ, ਦਸਵੇਂ ਪਾਤਸ਼ਾਹ ਜੰਗ ਦੇ ਮੈਦਾਨ ਚ ਖਲੋ ਕੇ ਥੋੜਾ ਜਿਹਾ ਹੁੰਗਾਰਾ ਹੀ ਮਾਰ ਦੇਣ, ਤੇ ਕਹਿੰਦੇ ਇੱਕ ਹੁੰਗਾਰਾ ਮਾਰਨ ਦੀ ਦੇਰੀ ਹੈ ਕਿ ਇੱਕ ਹੁੰਗਾਰੇ ਦੇ ਨਾਲ ਹੀ ਸੂਰਮੇ ਇੰਨੇ ਵੀਰ ਰਸ ਵਿੱਚ ਆ ਜਾਂਦੇ ਨੇ ਕਿ ਇੱਕ ਪਲਕ ਵਿੱਚ ਵੱਡੇ ਤੋਂ ਵੱਡੇ ਕਿਲਿਆਂ ਨੂੰ ਫਤਿਹ ਪ੍ਰਾਪਤ ਕਰ ਲੈਂਦੇ ਹਨ। ਕਿਲਿਆਂ ਦੇ ਉੱਤੇ ਜਿੱਤ ਪ੍ਰਾਪਤ ਕਰ ਲੈਂਦੇ ਨੇ, ਤੇ ਖਾਲਸੇ ਅੱਗੇ ਅੜੇ ਵੀ ਕੋਈ ਨੀ ਫਿਰ ਉਹ ਕਿਲੇ। ਉਹ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੀ ਬਦੌਲਤ, ਮਹਾਰਾਜ ਗੁਰਦੇਵ ਦੀ ਬਦੌਲਤ ਲਾਲ ਕਿਲਾ ਤੱਕ ਖਾਲਸੇ ਨੇ ਫਤਿਹ ਕਰਕੇ ਆਪਣੇ ਜ਼ੇਰ ਕਰ ਲਿਆ, ਅਧੀਨ ਕਰ ਲਿਆ। ਤੋ ਇੱਥੇ ਭਾਈ ਕਵੀ ਜੀ ਕਹਿ ਰਹੇ ਨੇ, ਕਹਿੰਦੇ ਜਦੋਂ ਪਲਕ ਮਾਤਰ ਦੇ ਸਮੇਂ ਵਿੱਚ ਵੀ ਵੱਡੇ ਵੱਡੇ ਗੜ ਕਿਲਿਆਂ ਨੂੰ ਲੈ ਲੈਂਦੇ ਨੇ, ਜੇ ਕਿਤੇ ਜੰਗ ਦੇ ਮੈਦਾਨ ਵਿੱਚ ਥੋੜਾ ਜਿਹਾ ਵੀ ਹੁੰਕਾਰ ਦੇਣ, ਹੰਗੂਰਾ ਹੀ ਭਰ ਦੇਣ।
ਕਹਿ ਹੰਸ ਰਾਮ ਸਭ ਸਤ ਸਿਮਰ ਕੈ,
ਹੰਸ ਰਾਮ ਕਵੀ ਕਹਿੰਦਾ ਹੈ ਕਿ ਸੱਚੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸਿਮਰ ਕੇ
ਸੁਕੁਚ ਰਹਿਤ ਦਿਗਪਾਲ ਤਬ,
ਜਿਹੜੇ ਆ ਦਿਗਪਾਲ ਨੇ ਨਾ, ਦਿਸ਼ਾ ਪਾਲ, ਜਿਹੜੇ ਦੇਵਤੇ ਦਿਸ਼ਾਵਾਂ ਨੂੰ ਪਾਲਣ ਵਾਲੇ ਸਾਰੀਆਂ ਦਿਸ਼ਾਵਾਂ ਦੇ ਆਲੇ ਦੁਆਲੇ ਹੁੰਦੇ ਨੇ, ਕਹਿੰਦੇ ਉਹ ਵੀ ਡਰੇ ਹੋਏ ਨੇ, ਉਹ ਵੀ ਸਹਿਮੇ ਹੋਏ ਨੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਜੰਗ ਕਰਦਿਆਂ ਤੱਕ ਕੇ।
ਦਸ ਮਸਤ ਹਰਨ ਦਲ ਭਾਰਤੇ,
ਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਦੋਂ ਦਲ ਚੜਦਾ ਹੈ ਨਾ, ਫੌਜਾਂ ਚੜਦੀਆਂ ਨੇ, ਚੜਾਈ ਹੁੰਦੀ ਹੈ ਜੰਗ ਦੇ ਵਿੱਚ, ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਲ ਦੇ ਭਾਰ ਨਾਲ ਮਹਾਰਾਜ ਜੀ ਦੀਆਂ ਫੌਜਾਂ ਦੇ ਵਜਨ ਦੇ ਨਾਲ ਕਹਿੰਦੇ ਧਰਤੀ ਵੀ ਥੱਲੇ ਨੂੰ ਧਸਦੀ ਚਲੀ ਜਾਂਦੀ ਹੈ।
ਸੋ ਬਿਰ ਚਿਰਾਏ ਗੋਬਿੰਦ ਜਬ,
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਆ ਕੇ ਵਿਚਰਦੇ ਨੇ ਨਾ ਆਪਣੇ ਦਲ ਸਮੇਤ ਜੰਗ ਦੇ ਮੈਦਾਨ ਵਿੱਚ, ਤੇ ਧਰਤੀ ਵੀ ਧਸਮ ਸਾਤ ਜਾਂਦੀ ਹੈ, ਉਹ ਵੀ ਥੱਲੇ ਨੂੰ ਧਸਦੀ ਜਾਂਦੀ ਹੈ।
ਕਬਿਤ ਬਾਜਤ ਨਿਸ਼ਾਨ ਕੋ ਦਿਸ਼ਾਨ ਭੂਪ ਭੈਰਤ,
ਜਦੋਂ ਸਤਿਗੁਰੂ ਜੀ ਦਾ ਨਗਾਰਾ ਵੱਜਦਾ, ਬਾਜਤ ਨਿਸ਼ਾਨ, ਨਿਸ਼ਾਨ ਦਾ ਨਾਮ ਇੱਥੇ ਨਗਾਰਾ ਹੈ, ਜਦੋਂ ਨਗਾਰਾ ਵੱਜਦਾ ਸਤਿਗੁਰੂ ਸੱਚੇ ਪਾਤਸ਼ਾਹ ਦਾ, ਤੇ ਜਿਹੜੇ ਦਿਸ਼ਾਵਾਂ ਦੇ ਭੂਪ ਨੇ ਉਹ ਪਹਿਰਤ ਡਰ ਜਾਂਦੇ ਨੇ, ਸਹਿਮ ਜਾਂਦੇ ਨੇ।
ਹਾਲਾ ਡੋਲ ਪਰਤ ਕੁਬੇਰੂ ਕੇ ਘਰ ਮੈਂ,
ਉਧਰ ਕੁਬੇਰ ਦੇ ਘਰ ਦੇ ਵਿੱਚ ਹਾਲ ਚਾਲ ਮੱਚ ਜਾਂਦੀ ਆ ਵੀ ਕਿਤੇ ਚੜਾਈ ਕਰਕੇ ਇੱਥੇ ਮੇਰਾ ਖਜ਼ਾਨਾ ਨਾ ਲੁੱਟਣ ਆ ਜਾਣ। ਕੁਬੇਰ ਦੇ ਘਰ ਦੇ ਵਿੱਚ, ਕੁਬੇਰ ਧਨ ਦਾ ਦੇਵਤਾ ਨਾ, ਕਹਿੰਦੇ ਉਹਦੇ ਘਰ ਦੇ ਵਿੱਚ ਵੀ ਹਾਲ ਚਾਲ ਮੱਚ ਜਾਂਦੀ ਆ, ਉਹ ਵੀ ਇੱਕ ਵਾਰੀ ਡਰ ਜਾਂਦਾ ਹੈ।
ਤੰਕ ਸ਼ੰਕ ਲੰਕੋ ਮੈਂ ਮਾਨੀਏ,
ਉਧਰ ਲੰਕਾ ਦੇ ਤੱਕ, ਲੰਕਾ ਖਾਲਸਾ ਜੀ ਬੜੀ ਵੱਡੀ ਨਗਰੀ ਮੰਨੀ ਹੈ, ਇਹਨੂੰ ਕੋਈ ਜਿੱਤ ਨਹੀਂ ਸਕਿਆ, ਆਲੇ ਦੁਆਲੇ ਸਮੁੰਦਰ ਦੀ ਖਾੜੀ ਹੋਣ ਕਰਕੇ। ਕਹਿੰਦੇ ਲੰਕਾ ਨੂੰ ਜਿੱਤਣ ਵਾਸਤੇ ਬੜਾ ਵੱਡਾ ਜਿਗਰਾ ਚਾਹੀਦਾ ਸੀ। ਕਹਿੰਦੇ ਜਦੋਂ ਕਲਗੀਧਰ ਜੀ ਜੰਗ ਤੇ ਚੜ੍ਹਦੇ ਨੇ ਤੇ ਉਧਰ ਲੰਕਾ ਦੇ ਵਿੱਚ ਵੀ ਡਰ ਪੈਦਾ ਹੋ ਜਾਂਦਾ, ਉਹਨਾਂ ਅੰਦਰ ਵੀ ਸਹਿਮ ਪੈਦਾ ਹੋ ਜਾਂਦਾ, ਉਹ ਵੀ ਆਤੰਕ ਦੇ ਨਾਲ, ਡਰ ਦੇ ਨਾਲ ਸ਼ੰਕਾ ਵਿੱਚ ਆ ਜਾਂਦਾ ਹੈ। ਰਾਜਾ ਵਿਭੀਸ਼ਣ ਵੀ ਕਹਿੰਦੇ ਫਿਰ ਡਰ ਦੇ ਨਾਲ ਡੋਲਦਾ ਫਿਰਦਾ, ਸੱਜੇ ਖੱਬੇ ਵੇਖਦਾ ਫਿਰਦਾ, ਮੈਂ ਕੀ ਕਰਾਂ, ਕੀ ਹੋਵੇਗਾ, ਕਿਤੇ ਗੁਰੂ ਜੀ ਇਧਰ ਨਾ ਹਮਲਾ ਕਰਕੇ ਆ ਜਾਣ। ਕਵੀ ਦੀਆਂ ਉਡਾਰੀਆਂ ਨੇ ਖਾਲਸਾ ਜੀ, ਵਿਭੀਸ਼ਣ ਤਾਂ ਉਸ ਸਮੇਂ ਨਹੀਂ ਸੀ ਨਾ ਜਦੋਂ ਦਸਵੇਂ ਪਾਤਸ਼ਾਹ ਸਨ, ਪਰ ਇਹ ਕਵੀ ਦੀ ਕਲਾ ਹੈ ਕਿ ਵਿਭੀਸ਼ਣ ਵਰਗੇ ਰਾਜੇ ਵੀ ਡਰਦੇ ਨੇ, ਮਹਾਰਾਜ ਜੀ ਦਾ ਪ੍ਰਤਾਪ ਇਤਨਾ। गुरदेव दा इतना जलाल है कि उदे वर्गे राजियां दे मना विच भी डर पैदा हुंदा है।
भूमै गुर गोबिंद सो भूपत कैत टांडे,
कहिंदे धरती दे उत्ते जदों गुरु गोबिंद सिंह साहिब जी खलोंदे ने, भूमै गुर गोबिंद सो भूपत कैत टांडे, जदों महाराज जी खलो जांदे ने धरती ते जिहड़े राजे ने ओह सारे सतगुरां अगे हथ जोड़ के खलो जांदे ने। ਇਹ ਪਹਾੜੀ ਰਾਜਿਆਂ ਦੇ ਸਮੇਤ ਜਿਤਨੇ ਰਾਜੇ ਨੇ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਕੇ ਖਲੋ ਜਾਂਦੇ ਨੇ ਤੇ ਕੀ ਕਹਿੰਦੇ ਨੇ,
ਭੂ ਮੈਂ ਆਵੇ ਰੱਖ ਜੋ ਤੁਹਾਰੇ ਆਵੇ ਧਰ ਮੈਂ,
ਹੱਥ ਜੋੜ ਕੇ ਬੇਨਤੀ ਕਰਦੇ ਨੇ ਸਤਿਗੁਰੂ ਜੀ ਸਾਨੂੰ ਇਸ ਧਰਤੀ ਤੇ ਰੱਖ ਲਓ, ਕਿਉਂਕਿ ਜਿਹੜਾ ਤੁਹਾਡੀ ਸ਼ਰਨ ਵਿੱਚ ਆਉਂਦਾ ਉਹਨੂੰ ਤੁਸੀਂ ਰੱਖ ਲੈਂਦੇ ਹੋ, ਇਹੀ ਤੁਹਾਡਾ ਧਰਮ ਹੈ, ਤੁਸੀਂ ਆਪਣਾ ਧਰਮ ਪਾਲੋ, ਅਸੀਂ ਤੁਹਾਡੀ ਸ਼ਰਨ ਚ ਸਾਨੂੰ ਰੱਖ ਲੋ। ਏਦਾਂ ਫਿਰ ਇਹ ਰਾਜੇ ਬੇਨਤੀਆਂ ਕਰਦੇ ਹਨ।
ਅਰਨ ਕੀ ਰਾਨੀ ਬਿਲ ਲਾਨੀ ਚੈ ਪਾਨੀ ਤੇਵੈ,
ਕਿਤਨਾ ਸੁੰਦਰ ਅਲੰਕਾਰ ਬੰਨ ਰਹੇ ਕਵੀ ਜੀ, ਕਹਿੰਦੇ ਅਰਨ, ਅਰਨ ਦਾ ਮਤਲਬ ਹੁੰਦਾ ਦੁਸ਼ਮਣ, ਦੁਸ਼ਮਣਾਂ ਦੀਆਂ ਰਾਣੀਆਂ, ਜਦੋਂ ਉਹਨਾਂ ਦੇ ਰਾਜੇ ਮਰਦੇ ਨੇ ਜੰਗ ਦੇ ਮੈਦਾਨ ਵਿੱਚ ਗੁਰੂ ਸਾਹਿਬ ਦੇ ਸਾਹਮਣੇ ਲੜ ਲੜ ਮੁੰਦੇ ਨੇ, ਤੇ ਉਧਰ ਰਾਣੀਆਂ ਵੀ ਡਰ ਜਾਂਦੀਆਂ ਮਹਿਲਾਂ ਦੇ ਵਿੱਚ, ਤੇ ਬਿਰਲਾਪ ਕਰਦੀਆਂ ਨੇ, ਉਹ ਬਿਰਲਾਪ ਕਰਦੀਆਂ ਹੋਈਆਂ,
ਪਾਣੀ ਚਾਹੇ ਪਾਣੀ ਤੇਵੈ ਮੋਤਨ ਕੀ ਮਾਲ ਹੈ ਨਿਚੋੜਤੀ ਅਧਰਮ ਹੈ,
ਕਹਿੰਦੇ ਉਹ ਪਾਣੀ ਮੰਗਦੀਆਂ ਨੇ, ਉਹਨਾਂ ਨੂੰ ਪਾਣੀ ਦੀ ਇੱਛਾ ਹੁੰਦੀ ਹੈ ਵੀ ਪਾਣੀ ਪੀਵੀਏ, ਪਰ ਪਾਣੀ ਨਹੀਂ ਮਿਲਦਾ, ਤੇ ਕੀ ਕਰਦੀਆਂ ਨੇ ਫਿਰ ਗਲ ਵਿੱਚ ਜਿਹੜੀ ਮੋਤੀਆਂ ਦੀ ਮਾਲਾ ਪਾਈ ਹੁੰਦੀ ਆ ਉਹਨੂੰ ਹੀ ਆਪਣੇ ਬੁੱਲਾਂ ਨਾਲ ਚੋਂਦੀਆਂ ਨੇ, ਉਹਨੂੰ ਆਪਣੇ ਬੁੱਲਾਂ ਨਾਲ ਲਾ ਕੇ ਆਪਣੀ ਪਿਆਸ ਨੂੰ ਬੁਝਾਉਂਦੀਆਂ ਨੇ।
ਸ਼ੋਭਾ ਕੇ ਸਾਗਰ ਨਵਲ ਨੇ ਨਾਗਰ,
ਸਤਿਗੁਰੂ ਜੀ ਸ਼ੋਭਾ ਦੇ ਸਮੁੰਦਰ ਹਨ, ਸ਼ੋਭਾ ਦੇ ਵਿੱਚ ਸ਼ੋਭਾ ਦੇ ਸਮੁੰਦਰ ਨੇ ਗੁਰੂ ਕਲਗੀਧਰ, ਤੇ ਫਿਰ ਦਸਵੇਂ ਪਾਤਸ਼ਾਹ ਨਵਲ ਨੇਹ ਨਾਗਰ ਹੈ, ਨਿਤ ਨਵਾਂ ਪ੍ਰੇਮ ਕਰਨ ਵਾਲੇ ਨੇ ਆਪਣੇ ਪਿਆਰਿਆਂ ਨਾਲ, ਆਪਣੇ ਸਿੱਖਾਂ ਨਾਲ, ਆਪਣੇ ਭਗਤਾਂ ਨਾਲ। ਸਤਿਗੁਰੂ ਜੀ ਜਿਹੜਾ ਆਪਣੇ ਸਿੱਖਾਂ ਨਾਲ ਪ੍ਰੇਮ ਕਰਦੇ ਨੇ ਉਹ ਕਦੇ ਬੁੱਢਾ ਨਹੀਂ ਹੁੰਦਾ, ਉਹ ਪ੍ਰੇਮ ਕਦੇ ਬੁੱਢਾ ਨਹੀਂ ਹੁੰਦਾ, ਨਿਤ ਨਵਾਂ ਹੀ ਹੁੰਦਾ, ਨਿਤ ਨਵਾਂ ਹੀ ਪ੍ਰੇਮ ਕਰਦੇ ਆਪਣੇ ਸਿੱਖਾਂ ਨਾਲ, ਨਿਤ ਨਵੀਂ ਪ੍ਰੀਤ, ਕਿੰਨੀ ਪ੍ਰੀਤ ਕਰਦੇ ਨੇ ਦਸਵੇਂ ਪਾਤਸ਼ਾਹ ਆਪਣੇ ਸਿੱਖਾਂ ਨਾਲ, ਇਹ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਾਣੀ ਤੋਂ ਪਤਾ ਲੱਗ ਜਾਂਦਾ ਹੈ ਕਿ ਦਸਵੇਂ ਪਾਤਸ਼ਾਹ ਆਪਣੇ ਸਿੱਖਾਂ ਨਾਲ ਕਿੰਨਾ ਪਿਆਰ ਕਰਦੇ ਨੇ, ਇੰਨਾ ਪਿਆਰ ਤੇ ਇੰਨਾ ਪਿਆਰ ਕਰਦਿਆਂ ਕਹਿੰਦੇ ਨਹੀਂ ਕਿ ਕਿਰਪਾ ਤੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ, ਇੰਨਾ ਪਿਆਰ ਆਪਣੇ ਸਿੱਖਾਂ ਨਾਲ ਆਪਣੇ ਖਾਲਸੇ ਨਾਲ ਕਰਦੇ ਨੇ, ਇੰਨੀ ਗੂੜੀ ਪ੍ਰੀਤ ਆਪਣੇ ਖਾਲਸੇ ਨਾਲ, ਕਹਿੰਦੇ ਉਹ ਪ੍ਰੀਤ ਸਤਿਗੁਰਾਂ ਦੀ ਨਿਤ ਨਵਲ ਹੈ, ਨਵਲ ਦਾ ਮਤਲਬ ਹੁੰਦਾ ਨਵੀਂ ਪ੍ਰੀਤ ਹੈ, ਉਹ ਪ੍ਰੀਤ ਕਦੇ ਬੁੱਢੀ ਨਹੀਂ ਹੁੰਦੀ।
ਬਲੀ ਭੀਮ ਸਮ ਹੀਲ ਕਹ ਲੋ ਗਿਨਾਈਏ,
ਬਲ ਦੀ ਗੱਲ ਕਰੀਏ ਤੇ ਬਲ ਵਿੱਚ ਭੀਮ ਦੇ ਸਮਾਨ ਬਲਵਾਨ, ਔਰ ਜੇ ਸ਼ੀਲ ਸੁਭਾਅ ਦੀ ਗੱਲ ਕਰੀਏ ਤੇ ਕਿੱਥੇ ਤੱਕ ਗਿਣੀਏ, ਮੇਰੇ ਸਤਿਗੁਰਾਂ ਦਾ ਸੁਭਾਅ ਕਿਤਨਾ ਸ਼ੀਲ ਠੰਡਾ ਤੇ ਸ਼ੀਤਲ ਹੈ, ਜੇ ਸਤਿਗੁਰਾਂ ਦੇ ਸ਼ੀਲ ਸੁਭਾਅ ਦੀ ਗੱਲ ਕਰੀਏ, ਸ਼ਾਂਤ ਰਸ ਦੀ ਗੱਲ ਕਰੀਏ, ਤੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਹਿਰਦਾ ਇਤਨਾ ਸ਼ਾਂਤ ਹੈ ਕਿ ਕਹਿੰਦੇ ਉਸ ਸ਼ਾਂਤ ਰਸ ਨੂੰ ਵੀ ਵਰਣਨ ਵਾਸਤੇ ਕਿੱਥੋਂ ਤੱਕ ਗਿਣੀਏ, ਕਿੱਥੋਂ ਤੱਕ ਬਿਆਨ ਕਰੀਏ।
ਭੂਮ ਕੇ ਬੇਬੂਖਨ ਜੋ ਦੁਖਨ ਕੇ ਦੁਖਨ,
ਇਸ ਧਰਤੀ ਤੇ ਧਰਤੀ ਦਾ ਗਹਿਣਾ ਰੂਪ ਨੇ, ਧਰਤੀ ਦਾ ਸ਼ਿੰਗਾਰ ਨੇ ਗੁਰੂ ਕਲਗੀਧਰ, ਜੇ ਕਿਤੇ ਕਲਗੀਧਰ ਨਾ ਹੁੰਦੇ ਤੇ ਧਰਤੀ ਬੇਰੁੱਖੀ ਜੀ ਹੋਣੀ ਸੀ, ਆ ਜ਼ਮੀਨ ਬੇਰੁੱਖੀ ਜੀ ਹੋਣੀ ਸੀ, ਦਸਵੇਂ ਪਾਤਸ਼ਾਹ ਨੇ ਇਹਨੂੰ ਭਾਗਸ਼ਾਲੀ ਬਣਾਇਆ, ਇਸ ਕਰਕੇ ਸਤਿਗੁਰੂ ਦਸਵੇਂ ਪਾਤਸ਼ਾਹ ਇਸ ਧਰਤੀ ਦੇ ਗਹਿਣੇ ਨੇ। ਤਾਂ ਭੂਮ ਕੇ ਬਭੂਖਨ ਜੋ ਦੁਖਨ ਕੇ ਦੁਖਨ, ਜਿਹੜੇ ਦੋਸ਼ੀ ਨੇ ਗੁਰੂ ਘਰ ਨਾਲ ਵੈਰ ਕਮਾਉਣ ਵਾਲੇ, ਉਹਨਾਂ ਨੂੰ ਮਹਾਰਾਜ ਜੀ ਦੁੱਖ ਦੇਣ ਵਾਲੇ ਨੇ, ਭਾਵ ਉਹਨਾਂ ਨੂੰ ਦੰਡ ਦੇਣ ਵਾਲੇ ਹਨ।
ਸਮੋ ਸੁਖ ਹੋ ਕੇ ਮੁਖ ਦੇਖੇ ਅਗਾਈਏ,
ਕਲਗੀਧਰ ਦੇ ਦਰਸ਼ਨ ਕਰੀਏ ਨਾ, ਤੇ ਸਤਿਗੁਰਾਂ ਦੇ ਦਰਸ਼ਨ ਕੀਤਿਆਂ ਖਾਲਸਾ ਜੀ ਸਮੂਹ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰਾਂ ਦੇ ਮੁਖ ਦੇਖੇ ਤੇ ਅਗਾਈਏ, ਮੁਖ ਵੇਖੀਏ ਤੇ ਮਨ ਰੱਜ ਜਾਂਦਾ ਹੈ, ਹਿਰਦਾ ਤ੍ਰਿਪਤ ਹੋ ਜਾਂਦਾ ਹੈ, और सतगुरां दे दर्शन करके समूह सुखां दी प्राप्ति हो जांदी है।
हिम्मत निदान आन दान को बखाने जाने,
हिम्मत दे खजाने ने महाराज सच्चे पातशाह गुरु कलगीधर जी केड़ा है ऐसा जेड़ा महाराज जी दी हिम्मत बारे वर्णन करके पूर्ण तौर ते बखियान करके कह सके।
आलम तमाम जाम आतो गुण गाइए,
आलम जी कहंदे ने कुल आलम सारा संसार, ए आलम कवि दी छाप है, कहंदे आलम कवि जी कहंदे ने तमाम सारा जगत आठों गुण गाइए अठे पैर, हे गुरु कलगीधर जी ओ तुहाडा ही गुण गा रहे ने। तमाम जमाना सारा संसार अठे पैर महाराज जी तुहाडे ही गुण गा रहे ने, अठे पैर आप दा ही गुण गाई दा है।
परमल प्रतापी पातशाह गुरु गोबिंद जी,
महाराज गुरु गोबिंद सिंह साहब सच्चे पातशाह प्रबल प्रतापी हन, सच्चे पातशाह हन।
भोज की सी मौज तेरो रोज रोज पाइए,
सतनाम श्री। एक राजा भोज होया, आम करके कहावत भी है ना, कहते किथे राजा भोज ते किथे गंगू तेली। वो राजा भोज बड़ा वड्डा राजा सी, बड़ा दानी सी, पर उहदी जिहड़ी मौज सी ना कदे कदे आउंदा सी मौज विच, कदे कदे मौज विच आउंदा उहने दो चार महीनिया बाद ते दान करना, अगे पिछे नहीं कदे कदे। पर इत्थे कवि जी कहंदे हे कलगीधर जी, राजे भोज वाली मौज तुहाडे दर ते तां रोज ही वरतदी है, नेता प्रति राजे भोज वर्गी मौज रोज ही इत्थे वरतदी है। पता नहीं किन्ना क दान तुसी साडे जे कवियां नूं, साडे जे जाचकां नूं, साडे जे मंगतियां नूं, साडे जे भिखारियां नूं बख्शदे हो।
शील रस सायर रजीलो रण रंग तीर,
शील रस की गल करिए, शांत रस की गल करिए, ते गुरु कलगीधर जी शांत रस दे समुंदर हन। दसवें पातशाह शांत रस दे समुंदर हन, रजीलो रण रंग धीर। ते जे वीर रस की गल करिए ते फिर जंग दे मैदान दे विच महान धीरज नूं धारण करन वाले महान वीर रस दे धारनी हन।
जंग जुड़े जैतवार करनी कुबेर के,
जंग दे मैदान दे विच जदों लड़दे ने ते फिर जैतवार फिर जित प्राप्त करदे ने, इहो जे महान वीर असी ने। और उधर कुबेर वर्गे जिहड़े ने उह वी महाराज सच्चे पातशाह जी दी करनी दे, यानी कि कुबेर जैस युद्ध दे दान दे दोहां दे विच महाराज जी दा तेरे युद्ध दे भी और दान दे भी, कुबेर दान दिंदा ना। कहिंदे दसवें पातशाह दानी भी ने ते युद्ध दे भी शाहू हन।
कहे कब कौन तेज तरन लो तपे तुंग,
कहिंदे केड़ा कवि कहे, केड़ा कवि वर्णन कर सकदा है, क्योंकि दसवें पातशाह दा प्रताप जे उत्ते नूं वेखीए ते सूरज तक तप रहा है, जे आकाश वल निगाह मारीए ते आकाश विच सूरज तक महाराज जी दा तेज तप रहा है।
बारा बार लग फैली जीत शमशेर के,
धरती ते वेखीए ते समुंदर तक महाराज सच्चे पातशाह दा सुजस फैलिया होया है। कलगीधर पातशाह जी दी तेग महाराज जी दे हाथ विच फड़ी हुई कृपान दी जिहड़ी सुभ है ओह जे धरती ते वेखीए ते धरती ते समुंदर तक फैली हुई नजर आउंदी है।
कर रण रोज खल खंडन कटक कोट,
और जंग दे मैदान दे विच महाराज जी जदों वीर रस विच आके कटदे ने खलां दे, खल कहंदे ने मूर्ख पहाड़ीए, उन्हां दे खंड टुकड़े करदे ने, कटक कूट कट कुट के उन्हां नूं वड सुटदे हन।
दुजन दरेर जग जीत जिमी जोर के,
भारी दुर्जन ने मलेच तुरक उन्हां नूं महाराज जी जंग दे मैदान विच मार के जंग जीत के उन्हां दी जमीन अपने जेर अधीन करन वाले हन।
तेग त्रास जाचो गुर गोबिंद जू तेरो जस,
सतगुरु सच्चे पातशाह तुहाडी तेग दा जिहड़ा त्रास है ओह सच्चा है, हे गुरु गोबिंद सिंह साहब तुहाडी तेग दा जिहड़ा डर है ओह सच्चा है।
जगर मगर पए शोभा गई मेर के,
महाराज इहो जिहा जस तुहाडा जगमगा रहा है सारे पासे के सुमेर पर्वत दी शोभा भी खत्म हो गई है। सुमेर पर्वत की भी शोभा महाराज जी खत्म हो गई है। एहो जा भारी सुजस आप जी का सब पासे जगमगा रहा है।
धुंध भी तुंकारे बजे मानो जल तार गाजे।
जदों महाराज जी दे धुंध भी नगारे बजदे ने उस वक्त इस तरह प्रतीत हुंदा, इस तरह जापदा मानो जिवें बदल गरजदे ने, बदलां दी गड़गड़ाहट वांगू महाराज सच्चे पातशाह तुहाडा नगारा वजदा है।
राजत निशान पै पान छिपे जाते
हैं। जदों महाराज जी तुहाडे निशान झूलदे ने नीले केसरी, नीले ते केसरी दोवे निशान जदों आप जी दीआं फौजां दे हत्थां च झूलदे ने निशान जी सिंघां दे, ते आकाश विच सूरज दा जिहड़ा सरूप है उह छुप जांदा है, सूरज भी उहनां निशानां अगे झुक जांदा है, छुप जांदा उहदा प्रताप भी।
हाथन को हलका हजारन गने को है।
महाराज सच्चे पातशाह आप जी दे जेडे फौजां दे विच जेडे हाथी ने उहनां दी कौण गिणती करे, हजारां दी गिणती दे विच आप जी दी फौज विच हाथी हन।
जटत जवाहर जो जगमग गाते है।
फिर महाराज जी घोड़े नहीं गिने जांदे किन्ने किन्ने, फिर उहनां दे उत्ते बड़े बड़े कीमती जवाहरात जड़े हुए जगमग जगमग करदे हन।
कोर साजे जोर कर नालन को शोर सुनयो।
कहिंदे कोरदार सजे हुए उहनां दे घोड़ियां दे पैरां दीआं नालां दे नाल, कहिंदे बहुत ज्यादा शोर सुनाई दिंदा है।
संकत सुरेश नरेश बिल खाते हैं।
उधर देवत्यां दा राजा इंद्र डर जांदा वी शायद पता नहीं फौज आ रही है। कहिंदे जदों घोड़े वेखी दे ने हजारां दी गिणती च, हजारां दी गिणती च हाथी वेखी दे ने चढ़ के आ रहे ने, उहनां दे उत्ते बड़े बड़े कीमती असबाब सोने दीआं काठियां पाईआं होईआं, जदों चढ़ के आउंदे ने घोड़े हाथी चल के आउंदे ने ते वेख के कहिंदे जिहड़ा सुरेश इंद्र है उह डर जांदा है, धरती दे जिहड़े नरेश राजे ने उह वी डर जांदे हन।
हंस राम कहत बिराजो जिन भाजो।
हंस राम कवि जी कहिंदे ओ राजे ओ डरो ना, मता भजो जिन भाजो दा मतलब मत ना भजो, ना जाओ, डरो ना कि तुसी गुरु साहब दी फौज आ रही, एदां वेख के ना डरो, ए जिहड़े हाथी घोड़े तुहानू आउंदे नजर आ रहे ने।
गुरु गोविंद को मांगे कविराज चले जाते हैं।
सतनाम श्री। ए तां गुरु गोविंद सिंह साहब दे कोलों उहनां दे कवि उहनां कोलों घोड़े हाथी मंग के लियाए ने, ओह लंघदे नजर आ रहे ने, गुरु दे कवि लंघदे जा रहे ने जिन्हां कोल इन्ने घोड़े ते हाथी ने, तुसी वेख के उदां ही डरी जांदे हो, अजे ते फौज अंदर है, फौज तां नहीं आई। ए तां गुरु गोविंद सिंह साहब दे हाथी घोड़े लए होए उहनां कोलों मिलिया होया दान उहनां दे कवि लै के लंघ रहे ने, इस करके डरन दी लोड़ नहीं तुहानूं।
साधन को सिद्ध शरणागत समर सिंध।
सच्चे पातशाह जी जिहड़े साधु ने उहनां साधकां दे वास्ते शरणगत दे सिद्ध सिद्ध हन। जिहड़ा शरण चाहुंदा शरण आए नूं महाराज सच्चे पातशाह रखण वाले ने। समर के सिंध जंग दे मैदान विच सतगुरु जी जंग दे अथाह समुंदर हन।
सुधा तर सुंदर सरस पद पायो है।
और सतगुरु जी जदों चंद्रमा दी गल करिए ते कहिंदे चंद्रमा नालों भी ज्यादा सुंदर ने, क्यों? क्योंकि चंद्रमा मलीन है और कलगीधर पातशाह जी दा चेहरा निष्कलंक है।
कुल को कलस कवि कामना को काम तरो।
जेड़े अपनी कुल दे कलश ने और अपने कविया नू काम तर दा मतलब हुंदा है कल्प ब्रिछ, अपने कविया वास्ते कलगीधर जी कल्प ब्रिछ दे समान हन।
कोप की काल कवियन गुण गायो है।
किते गुस्से विच आ जान सतगुरु जी वीर रस विच आ जान ते कहंदे फिर काल दा रूप ने कलगीधर, जे वीर रस विच आ गए फिर काल दा रूप ने, इस तरह कविया ने महाराज जी दे गुण गाए हन।
देवन मैं दानव मैं मानव मुननु मैं।
देवत्यां विच दानवां विच मनुखां विच वड्डे वड्डे मुनियां ते ऋषियां विच
जां को जस जाहर जहान चल आयो है।
जिन्हां दा जस सारे जगत विच जाहर है और सारा जहान जिन्हां दी शरण विच चल के आ गया है।
तेग साचो देग साचो ਸੋਲਮਾ ਸ਼ਰਨ ਸੱਚ।
ਸਤਿਗੁਰੂ ਜੀ ਦੀ ਤੇਗ ਵੀ ਸੱਚੀ ਹੈ, ਸਤਿਗੁਰਾਂ ਦੀ ਦੇਗ ਵੀ ਸੱਚੀ ਹੈ। ਗੁਰੂ ਘਰ ਦੇ ਵਿੱਚ ਦੇਗ ਤੇ ਤੇਗ ਦੋਵੇਂ ਹੀ ਫਤਿਹ ਨੇ, ਇਸ ਕਰਕੇ ਦੇਗ ਤੇ ਤੇਗ ਦੋਵੇਂ ਹੀ ਸੱਚ ਨੇ। ਸੱਚੋ ਸੂਰਮਾ ਸਰਨ ਸੱਚੋ, ਔਰ ਸਤਿਗੁਰੂ ਜੀ ਮਹਾਨ ਸੱਚੇ ਸੂਰਮੇ ਨੇ, ਔਰ ਸ਼ਰਨ ਵਿੱਚ ਆਇਆਂ ਨੂੰ ਪਾਲਣ ਵਾਲੇ ਸੱਚੇ ਸੂਰਮੇ ਨੇ।
ਸੱਚੋ ਪਾਤਸ਼ਾਹੋ ਗੁਰੂ ਗੋਬਿੰਦ ਕਹਾਇਓ ਐ।
ਸੱਚੇ ਪਾਤਸ਼ਾਹ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਰੂਪ ਹੋ ਕੇ ਪ੍ਰਗਟ ਹੋਏ ਹੋ, ਇਸੇ ਕਰਕੇ ਤੁਹਾਨੂੰ ਸੱਚਾ ਪਾਤਸ਼ਾਹ ਕਹਿ ਕੇ ਬੁਲਾਇਆ ਜਾਂਦਾ ਹੈ। ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਦਾ ਹੋਰ ਸੁਜਸ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ। ਗਰੀਬਨ ਬਾਗ ਸੱਚੇ ਪਾਤਸ਼ਾਹ ਦਾ ਪਾਵਨ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾ